विघ्नेश्वराय वरदाय सुरप्रियाय लंबोदराय शुक्लाय च जगदीश्वराय भूरीशुतोय गणनाथ नमो नमस्ते।
बिल्कुल थले कथो
जी चौकी कहे पे
अच्छा चलो जी आप की कह रहे थे वक्तरी तात्पर मैंने वक्ता का मतलब काहे ते जिस पदार्थ के विद्यमान हुए जो कार्य उत्पन्न होवे और जिस पदार्थ के नहीं विद्यमान हुए जो कार्य घट के प्रति कारण होवे सो पदार्थ ही जिस कार्य के प्रति करण होवे है। की कह रहे हैं ना जिहड़ा कोई कारण है ओदे विद्यमान हुए ते कम बन जे ओदे ना होण ते नहीं कम बनदा ते फिर ओदे प्रति ओही कारण होया ठीक है ना। जैसे घड़ा है तो घड़े दे प्रति डंडा कारण है डंड ओदे नाल चक्कर घुमाऊगा घुमियार वो नहीं डंडा है ते घड़ा नहीं बनेगा ते डंडा है ते घड़ा बनेगा ठीक है ना। जैसे कुलाल डंड चक्कर आदि क घट के प्रति कारण होवे हैं तिस पदार्थ के विद्यमान हुए भी जो कार्य उत्पन्न होवे सो पदार्थ तिस कार्य के प्रति कारण होता नहीं। देख लो की कह रहा है जिस पदार्थ के विद्यमान ही जिस पदार्थ के नहीं नहीं लाता ना वो नहीं है तो कैसे बनेगा डंडा नहीं है तो चक्कर नहीं घुमाएगा किंतु सो पदार्थ तिस कार्य के प्रति अन्यथा सिद्ध होवे। हाँ हाँ देख लो अज तुम अन्यथा सिद्ध का भी की क्या ने अनसा सिद्ध जैसे किंतु जो पदार्थ जिस कार्य के प्रति अनसा सिद्ध ही होवे है ठीक है। जैसे राशब आदि के घाट के प्रति अनसा सिद्ध है राशब मैंने गदा घोड़ा खोता जी कहते आप राशब घाट के प्रति अनसा सिद्ध कारण है। उन्हें की क्या पहला उन्हें क्या जेड़ा जेड़ी वस्तु दे नाल कार्य उत्पन्न होंदा वो वस्तु है ते कार्य उत्पन्न होएगा वो वस्तु नहीं है ते कार्य नहीं उत्पन्न होएगा ते घाट कड़ा कड़े दे प्रति जेड़ा गदा वो की होया अनसा सिद्ध ना ना उत्पन्न दी नहीं गल होंदी अनसा सिद्ध किनू कहिंदे आ ना ना अनसा सिद्ध किनू कहिंदे आ कि ओ जेदे ना होण तो बगैर भी चीज बन जावे हुण गदा है ते गदा अनसा सिद्ध क्यों मन्या गया वो कहिंदे गधे ते मिट्टी नहीं लैंदी घुम्यार ने अनसा सिद्ध कैसे होया गधे ते घुम्यार ने मिट्टी लैंदी तां ही घड़ा बनिया वो कहिंदा ठीक है गधे तो बगैर भी ते मिट्टी आ सकदी सी
घोड़े ते भी लै सकदे
होर किसे ते लै आवे
बैल ते भी लै सकदे हां गड्डे भी लै सकदे हां इस तो बगैर कार्य हो
जावे हां उहनूं कहिंदे अनसा सिद्ध ठीक है ना। जैसे हुण घुम्यार दे जिहड़ा मुंडा है ਜਾਂ ਘੁਮਿਆਰ ਦੀ ਪਤਨੀ ਹੈ ਉਹ ਘੱਟ ਦੇ ਪ੍ਰਤੀ ਕਿਹੜੇ ਕਾਰਨ ਹੈ ਅਨਸਾ ਸਿੱਧ ਹਾਂ ਉਹ ਘਰ ਪਤਨੀ ਹੋਏ ਜਾਂ ਨਾ ਹੋਏ ਘੜਾ ਤੇ ਬਣ ਜਾਊਗਾ
ਲੜਕਾ ਹੋਵੇ ਤਾਂ ਮੁੰਡਾ ਬਣਾ ਦੂ ਮੁੰਡਾ ਨਾ ਹੋਵੇ ਉਹ
ਬਣਾ ਦੂ ਨਾ ਨਾ ਉਹ ਨਹੀਂ ਅੱਛਾ ਉਹ ਨਹੀਂ ਹਾਂ ਇੱਕ ਘੁਮਿਆਰ ਦਾ ਮੁੰਡਾ ਖੜਾ ਹੈ ਪਾਸ ਉਹਦੀ ਜ਼ਰੂਰਤ ਥੋੜੀ ਘੜੇ ਦੇ ਵਿੱਚ ਘੜੇ ਵਿੱਚ ਡੰਡਾ ਚੱਕਰ ਬਕ ਮਿੱਟੀ ਇਹਦੀ ਜ਼ਰੂਰਤ ਹੈ ਤੇ ਗਧੇ ਦੀ ਜ਼ਰੂਰਤ ਨਹੀਂ ਕਿਉਂ ਉਹ ਹੋਰ ਕਿਸੇ ਢੰਗ ਨਾਲ ਮਿੱਟੀ ਲੈ ਆਊਗਾ
ਚੱਕਰ ਡੰਡਾ ਘੁਮਿਆਰ ਉਹ ਅਨਥਾ ਸਿੱਧ ਨਹੀਂ
ਹਾਂ ਉਹ ਕਾਰਨ ਹੈ ਬਾਕੀ ਜਿਹੜੇ ਅਨਥਾ ਸਿੱਧ ਅਨਥਾ ਸਿੱਧ ਠੀਕ ਹੈ ਨਾ। ਤਾਂ ਐਸੇ ਤਾਂ ਵਕਤ ਦੀ ਤਾਤਪਰ ਗਿਆਨ ਕੇ ਅਭਾਵ ਹੋਵੇ ਵੀ ਜੋ ਸ਼ਬਦ ਬੋਧ ਦੇਖਣੇ ਵਿਸ਼ੇ ਆਵੇ ਹੈ ਕੀ ਕਹਿ ਰਿਹਾ ਜੈਸੇ ਤਾਂ ਵਕਤ ਦੀ ਤਾਤਪਰ ਗਿਆਨ ਕੇ ਅਭਾਵ ਹੋਵੇ ਵਕਤ ਦੀ ਤਾਤਪਰ ਬਣੇ ਜੋ ਬੋਲਣੇ ਵਾਲਾ ਹੈ ਉਹਦਾ ਮਤਲਬ ਜੈਸੇ ਹੁਣ ਕੋਈ ਬੋਲ ਪਹਿਲਾਂ ਕੀ ਕਿਹਾ ਸੀ ਉਹਨਾਂ ਕਿਹਾ ਸੀ ਵਕਤਾ ਤਾਤਪਰ ਜਿਹੜਾ ਹੈ ਨਾ ਇਹ ਵੀ ਉਹਦੇ ਕਾਰਨ ਹੈ ਜੈਸੇ ਮੈਂ ਇਹ ਸ਼ਬਦ ਬੋਲ ਰਿਹਾ ਹੈ ਮੇਰੇ ਇਹ ਸ਼ਬਦ ਬੋਲਣ ਕਰਕੇ ਇਹਨੂੰ ਸੁਣਨ ਵਾਲੇ ਨੂੰ ਇਹ ਗੱਲ ਸਮਝ ਆ ਜੇ ਇਹ ਹੋ ਗਿਆ ਵਕਤਰੀ ਤਾਤਪਰ ਬੋਲਣੇ ਵਾਲੇ ਦਾ ਮਤਲਬ ਤੇ ਉਹਨੇ ਕੱਲ੍ਹ ਖੰਡਨ ਕੀਤਾ ਸੀ ਕਹਿੰਦਾ ਐਸੇ ਨਹੀਂ ਹੋ ਸਕਦਾ ਕਿਉਂ आगे आएगा। चलो मार दे, कौन है डंडा मार एक इस हमारे। देखो वक्त की तात्पर्य किनू कहते हैं, सुन लो। इस हमारे वाक्य ते श्रोता पुरुष को इस अर्थ का बोध होवे, इस प्रकार की इच्छा रूप तात्पर्य सुख पक्षी आदि अभित्पन्न पुरुषों का नहीं है। इस मेरी गल जी मैं कह रहा, यह गल दे नाल सुनने वाले नू यह गल समझ आ जाए, यह मतलब समझ आ जाए। यह हो गया वक्तरी तात्पर्य। अंदाजे वक्तरी तात्पर्य कारण होवे ते सुख पक्षी मैंने तोता है, उन्होंने सिखाता तू राम राम करया कर जो भी, तोते की इच्छा थोड़ी है भी सुनने वाले नू राम राम ये समझ आवे, तो समझ तो आ ही गया है, तो फिर वक्तरी तात्पर्य कारण नहीं है। ठीक है ना, शोक पक्षी आदि का अव्युत्पन्न पुरुषों का है नहीं, तो भी अव्युत्पन्न श्रोता को ता शोक पक्षी आदिकों के वाक्य ते सो शब्द बोध देखने विषय आवे हैं। ठीक है ना, तोता दी इच्छा तो नहीं ना भी मैं ये शब्द बोल रहा तेनू ये सब समझ आवे, पर जिहड़ा सुन रहा उन्हूं समझ आ गया। ठीक है ना, जाते ता वक्त की तात्पर्य ज्ञान को शब्द बोध के प्रति कारणता संभवे नहीं इति। और तद तदर्थ प्रतीति जन्य योग्यतात्वम शब्द तात्पर्य, अर्थ ये है तिस तिस शब्द विषय जो जिस जिस वाक्य अर्थ बोध के उत्पन्न करावने की योग्यता है ताका नाम शब्द तात्पर्य है। अंदा जेड़े जेड़े अर्थ दे जेड़े जेड़े शब्द दे विच जेड़ा जेड़ा अर्थ जनाने की योग्यता है ना, उन्हूं की कहिंदे आ तात्पर्य, शब्द तात्पर्य। ठीक है, इस शब्द तात्पर्य का ज्ञान शब्द बोध के प्रति नियमते कारण है। अंदा ये कारण है, वक्तरी तात्पर्य कारण नहीं है। ठीक है ना, तहां लौकिक शब्दों का तात्पर्य तो प्रकरण आदिकों के करके निश्चय होवे हैं। अंदा जिहड़ा लौकिक शब्द आपां बोलदे आ वो तो प्रकरण के हिसाब नाल अर्थ लगते हैं, गुरबाणी दे देखे होणगे आपां, गुरबाणी दे छठ लिंग दे हिसाब नाल अर्थ लगणगे। ठीक है, ਆਪਾਂ ਜਿਹੜੀਆਂ ਗੱਲਾਂ ਆਪਸ ਵਿੱਚ ਰੋਜ਼ ਦੇ ਵਿਵਹਾਰ ਦੀਆਂ ਕਰਦੇ ਹਾਂ ਉਹ ਕੀ ਪ੍ਰਕਰਨ ਦੇ ਹਿਸਾਬ ਨਾਲ ਅਰਥ ਲਾਵਾਂਗੇ। ਅੱਗੇ ਆਏਗਾ ਆਏਗਾ, ਬਸ ਹੁਣ ਉਹਦਾ ਹੀ ਪ੍ਰਕਰਨ ਚੱਲੇ ਆ ਛੱਠ ਲਿੰਗ। ਠੀਕ ਹੈ ਨਾ, ਨਿਯਮ ਤੇ ਜੈਸੇ ਇਸ ਕਿੱਥੇ ਚੱਲ ਗਿਆ, ਹਾਂ ਜੈਸੇ ਸੈਂਧਵ ਮਾਨਿਆ, ਸੈਂਧਵ ਮਾਨਿਆ इस वाक्य विषय जो सैंधव पद है सो लवण अश्व दोनों का वाचक है। देखो कोई बंदा सैंधव मैने नमक, सैंधव मैने कूड़ा, अश्व मैने कूड़ा, ये दोनों का सैंधव कह दिता तो वह अर्थ कूड़ा भी लगेगा और लून भी लगेगा। नमक मैने लून जिन्हों कहते आप, किसी ने सैंधव बोल दिता तो सैंधव के अर्थ दो होंगे, कूड़ा भी और लून भी। ठीक है, अप्रकरण के हिसाब अर्थ कैसे लगेगा समझ लेना। हूँ जैसे सैंधव मानिया, लून लिया भी सैंधव लिया भी ऐसे बोल दिता, लून बोलता तो फिर स्पष्ट सीधा हो गया ना, सैंधव लिया, सैंधव लिया तो प्रकरण के हिसाब से अर्थ लगेगा, किदा लगेगा सुनियो। इस वाक्य विषय स्थित जो सैंधव पद है, ठीक है ना, सैंधव मानिया सैंधव लिया, ये जो सैंधव पद है सो लवण अश्व, लवण मैंने लून, अश्व मैंने कूड़ा, दोनों का वाचक है, दोनों अर्थ हो गया। ठीक है, तहा भोजन काल विषय ता वाक्य को सर्वण करके श्रोता पुरुष को ता भोजन प्रकरण के वशते ता सैंधव पद का लवण विषय ही तात्पर्य निश्चय हुए है। अंदर को प्रसादा छक रहा उन्हें क्या सैंधव मानिया, उसे कूड़ा थोड़ी लगूगा, वो घोड़ा लिया के खड़ा कर देगा चक भाई, कोई प्रसादा छक रहा उन्हें आख्या लून सैंधव लिया भी, तो सैंधव के दो अर्थ है, घोड़ा भी लून भी, प्रसादा छक रहा तो समझ लेगा भी घोड़ा थोड़ी होनी चाहिए, हूँ लून चाहिए, लून लाएगा, प्रकरण के हिसाब से अर्थ लग गया कि नहीं। और गमन काल विषय ही ता वाक्य को सरवण करके ता श्रोता पुरुष को ता गमन प्रकरण के वास्ते ता सैंधव का अश्व विषय ही तात्पर्य निश्चय हो गए हैं। जो घूमन जा रहा कहता सैंधव मानिया, सैंधव लिया भी, ਤੇ ਫਿਰ ਥੋੜੀ ਲੂਣ ਲੈ ਕੇ ਜਾਏਗਾ, ਫਿਰ ਘੋੜਾ ਹੀ ਲੈ ਕੇ ਜਾਏਗਾ। ਤੇ ਪ੍ਰਕਰਨ ਦੇ ਹਿਸਾਬ ਨਾਲ ਅਰਥ ਲੱਗਿਆ ਨਾ, ਜੋ ਕਦਾਚਿਤ ਤਿਸ ਤਾਤਪਰ ਗਿਆਨ ਕੋ ਸ਼ਬਦ ਬੋਧ ਕਾ ਕਾਰਨ ਨਹੀਂ ਮਾਨੀਏ, ਤੋ ਏਕ ਹੀ ਸਹਿੰਦਵ ਪਦ ਤੇ ਕਭੀ ਲਵਣ ਕਾ ਬੋਧ ਕਭੀ ਅਸ਼ਵ ਕਾ ਬੋਧ ਨਹੀਂ ਹੋਵੇਗਾ। ਜੇ ਪ੍ਰਕਰਨ ਦੇ ਹਿਸਾਬ ਨਾਲ ਅਰਥ ਲੱਗਣਗੇ ਤੇ ਕਭੀ ਕੀ ਹੋ ਜਾਏਗਾ, ਸਹਿੰਦਵ ਮਾਨਿਆ ਇੱਕ ਹੀ ਕਿਹਾ ਸਹਿੰਦਵ ਲਿਆ ਤੇ ਪ੍ਰਸ਼ਾਦਾ ਛਕ ਲਿਆ ਤੇ ਤਵ ਲੂਣ ਲਿਆਏਗਾ, ਜੋ ਘੁੰਮਣ ਜਾਣ ਤਬ ਕਿਹਾ ਸਹਿੰਦਵ ਲਿਆ ਤੇ ਫਿਰ ਘੋੜਾ ਲੈ ਕੇ ਜਾਏਗਾ, ਠੀਕ ਹੈ ਨਾ। ਜਾਂ ਤੇ ਤਿਸ ਤਾਤਪਰ ਕੇ ਐੜਾ ਕੱਟੋ ਬਈ, ਅਗਿਆਨ ਹੈ ਨਾ, ਨਾ ਗਲਤ ਹੋ ਗਿਆ। ਜਾਂ ਤੇ ਤਿਸ ਤਾਤਪਰ ਕੇ ਗਿਆਨ ਕੋ, ਜਾਂ ਤੇ ਤਿਸ ਤਾਤਪਰ ਕੇ ਗਿਆਨ ਕੋ ਸ਼ਬਦ ਬੋਧ ਕੇ ਪ੍ਰਤੀ ਅਵਸ਼ਯ ਕਾਰਨਤਾ ਮਾਨਣੀ ਚਾਹੀਏ ਇਤੀ। ਔਰ ਇਹ ਦੱਸਦੇ ਉਹਨੇ ਲੌਕਿਕ ਵਾਕੇ, ਲੌਕਿਕ ਵਾਕੇ ਜਿਹੜੇ ਆ, ਜਿਹੜੇ ਆਪਾਂ ਰੋਜ਼ ਸੰਸਾਰ ਚ ਵਿਵਹਾਰ ਕਰਦੇ ਹਾਂ, ਉਹਦਾ ਵੀ ਅਰਥ ਲੱਗੇਗਾ ਪ੍ਰਕਰਨ ਦੇ ਹਿਸਾਬ ਨਾਲ। ਤੇ ਵੈਦਿਕ ਵਾਕੇ ਜਿਹੜੇ ਹੈ ਉਹਨਾਂ ਦਾ ਅਰਥ ਕਿਵੇਂ ਲੱਗੇਗਾ, ਉਹਨਾਂ ਦਾ ਛੱਠ ਲਿੰਗ ਦੇ ਹਿਸਾਬ ਨਾਲ ਲੱਗੇਗਾ, ਪ੍ਰਕਰਨ ਦੇ ਹਿਸਾਬ ਨਾਲ ਨਹੀਂ, ਠੀਕ ਹੈ ਨਾ। ਔਰ ਵੈਦਿਕ ਸ਼ਬਦੋਂ ਕਾ ਤਾਤਪਰ ਤੋਂ ਛੱਠ ਪ੍ਰਕਾਰ ਕੇ ਲਿੰਗੋਂ ਕਰਕੇ ਨਿਸ਼ਚੇ ਹੋਵੇ ਹੈ, ਤੇ ਛੱਠ ਲਿੰਗ ਸ਼ਾਸਤਰੀ ਸੇ ਜਹਿ ਕਹੇ ਹੈ। ਅਬ ਤੁਸੀਂ ਕਿਹਾ ਹੈ ਨਾ ਛੱਠ ਲਿੰਗ ਕਿਹੜੇ ਆ, ਅਬ ਸੁਣ ਲੈਣਾ। ਤਾਂ ਅਬ ਕਹਿੰਦੇ ਆ ਨਾ ਵੀ ਗੁਰਬਾਣੀ ਦੇ ਅਰਥ, ਜਿੰਨਾ ਚਿਰ ਛੱਠ ਲਿੰਗਾਂ ਦਾ ਗਿਆਨ ਨਹੀਂ ਕੈਸੇ ਅਰਥ ਲੱਗਣਗੇ, ਛੱਠ ਲਿੰਗਾਂ ਦਾ ਜਿੰਨਾ ਚਿਰ ਗਿਆਨ ਹੀ ਨਹੀਂ ਹੈ ਤੇ ਅਰਥ ਕਿੱਦਾਂ ਲੱਗੋਗੇ। ਪ੍ਰਕਰਨ ਦੇ ਹਿਸਾਬ ਨਾਲ ਤਾਂ ਲੌਕਿਕ ਅਰਥ ਲੱਗਣਗੇ, ਉੱਥੇ ਪ੍ਰਕਰਨ ਨਹੀਂ ਚੱਲਦਾ, ਉੱਥੇ ਛੱਠ ਲਿੰਗ ਚੱਲਦੇ ਆ। ਲੋਕ ਵਿੱਚ, ਲੋਕ ਵਿੱਚ, ਲੋਕਾਂ ਵਿੱਚ ਜਿਹੜਾ ਵਿਹਾਰ ਕਰਦੇ ਆ ਸ਼ਾਸਤਰ ਵਿੱਚ ਜਹਿ ਕਹੇ ਹਾਂ। ਤਾਂ ਸ਼ਲੋਕ ਉਪਕ੍ਰਮ ਉਪਸੰਹਾਰ ਅਭਿਆਸੋ ਅਪੂਰਵਤਾ ਫਲਮ ਅਰਥਵਾਦੋਪਤੀ ਚ ਲਿੰਗ ਤਾਤਪਰ ਨਿਰਣਾਏ। ਅਰਥ ਜੇ ਹੈ ਉਪਕ੍ਰਮ ਉਪਸੰਹਾਰ, ਇਹ ਪਹਿਲਾ ਲਿੰਗ ਹੋ ਗਿਆ, ਪਹਿਲੇ ਲਿੰਗ ਦਾ ਕੀ ਨਾਮ ਹੈ ਨਾ, ਉਪਕ੍ਰਮ ਉਪਸੰਹਾਰ। ਉਪਕ੍ਰਮ ਕੀ ਹੈ, ਹਾਂ ਉਪਕ੍ਰਮ ਉਪਸੰਹਾਰ ਇੱਕ ਹੋ ਗਿਆ, ਠੀਕ ਹੈ। ਅਭਿਆਸ ਕਿਚ ਨਾ, ਗੱਗਾ ਹੈ ਹੀ ਨਹੀਂ ਤੇ ਬੋਲੂ ਕਿਸੇ, ਉਹ ਤਾਂ ਬਿੰਦੀ ਆ ਮੰਮੇ ਦੀ ਆ, ਉਹਨੇ ਮੰਮੇ ਦੀ ਆਵਾਜ਼ ਦੇਣੀ ਉਪਸੰਹਾਰ, ਠੀਕ ਹੈ। ਉਪਕ੍ਰਮ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਰਥਵਾਦ ਉਪਪੱਤੀ ਜਹਿ ਛੱਠ ਲਿੰਗ ਵੈਦਿਕ ਸ਼ਬਦੋਂ ਕੇ ਤਾਤਪਰ ਕਾ ਨਿਰਣਾ ਕਰਾਵੇ ਹੈ ਇਤੀ। ਅਬ ਜਥਾ ਕ੍ਰਮ ਤੇ ਇਨ ਛੱਠ ਲਿੰਗੋ ਕੇ ਲਕਸ਼ਣ ਤਥਾ ਉਦਾਹਰਣ ਕਹੇ ਹੈ। ਅਬ ਛੱਠ ਲਿੰਗ ਪਹਿਲਾਂ ਦੱਸ ਦਿੱਤੇ, ਅਬ ਇਨ ਛੱਠ ਚਿੰਨ, ਠੀਕ ਹੈ ਨਾ, ਛੱਠ ਲਿੰਗ ਦੱਸ ਦਿੱਤੇ ਤੇ ਹੁਣ ਉਹਨਾਂ ਦਾ ਕੀ ਦੱਸਣਗੇ, ਉਹਨਾਂ ਦੇ ਲਕਸ਼ਣ ਔਰ ਉਦਾਹਰਣ, ਠੀਕ ਹੈ ਨਾ। ਜੈਸੇ ਹੁਣ ਪਹਿਲਾਂ ਕੀ ਕਿਹਾ ਸੀ ਉਪਕ੍ਰਮ ਉਪਸੰਹਾਰ, ਇਹ ਆਪਾਂ ਤੇ ਸੁਣ ਤਾਂ ਲਿਆ, ਇਹ ਉਪਕ੍ਰਮ ਉਪਸੰਹਾਰ ਇਸਦਾ ਲਕਸ਼ਣ ਕਿਹਾ ਹੈ ਸੁਣ ਲਓ। ਤਾਂ ਦੇਖੋ ਪਹਿਲਾਂ ਕਿਹੜਾ ਚੱਲੇਗਾ, ਉਪਕ੍ਰਮ ਉਪਸੰਹਾਰ। ਤਾਂ ਪ੍ਰਕਰਨ ਪ੍ਰਤੀਪਾਦਸ ਦਵਿਤੀਯ ਵਸਤੂ ਨੂੰ ਆਦਿਅੰਤਿਓ ਪ੍ਰਤੀਪਾਦਨਮ ਉਪਕ੍ਰਮ ਸੰਹਾਰੋ। ਅਰਥ ਜੇ ਹੈ ਇਹਦਾ, ਇਹ ਸੰਸਕ੍ਰਿਤ ਹੋ ਗਿਆ ਨਾ, ਇਹਦਾ ਸੁਣ ਲਓ ਹੁਣ ਅਰਥ। ਅਰਥ ਜੇ ਹੈ ਪ੍ਰਕਰਨ ਕਰਕੇ ਪ੍ਰਤੀਪਾਦਿਤ ਜੋ ਬ੍ਰਹਮ ਰੂਪ ਅਦਵਿਤੀਯ ਵਸਤੂ ਹੈ, ਤਾਂ ਅਦਵਿਤੀਯ ਵਸਤੂ ਕਾ ਜੋ ਤਾਂ ਪ੍ਰਕਰਨ ਕੇ ਆਦਿ ਵਿਸ਼ੇ ਤਥਾ ਅੰਤ ਵਿਸ਼ੇ ਪ੍ਰਤੀਪਾਦਨ ਹੈ, ਤਾਂ ਕਾ ਨਾਮ ਉਪਸੰਹਾਰ ਹੈ। ਲੱਗੀ ਸਮਝ, ਕੋਈ ਵਸਤੂ ਕੀ ਹੈ, ਬ੍ਰਹਮ, ਠੀਕ ਹੈ। ਬ੍ਰਹਮ ਵਸਤੂ, ਕੋਈ ਪੁਸਤਕ ਲੈ ਲਓ, ਕੋਈ ਪ੍ਰਕਰਨ ਲੈ ਲਓ, ਉਪਕ੍ਰਮ ਉਪਸੰਹਾਰ ਕਿਹਨੂੰ ਕਹਿੰਦੇ ਆ, ਜਿਹੜੀ ਗੱਲ ਜਿਹੜੇ ਵਿਸ਼ੇ ਤੇ ਸ਼ੁਰੂ ਤੋਂ ਲਿਖੀ ਹੋਏ ਉਹ ਵਿਸ਼ਾ ਅੰਤ ਵਿੱਚ ਹੋਏ, ਬਸ ਉਹਨੂੰ ਕੀ ਕਹਿੰਦੇ ਆ, ਉਪਕ੍ਰਮ ਉਪਸੰਹਾਰ। ਉਪਕ੍ਰਮ ਸ਼ੁਰੂ, ਉਪਸੰਹਾਰ ਮਨੇ ਸਮਾਪਤੀ, ਅੰਤ ਵੀ ਉਹੀ ਹੋਵੇ। ਜੇ ਬ੍ਰਹਮ ਨੂੰ ਲੈ ਕੇ ਸ਼ੁਰੂ ਕੀਤੀ ਹੈ ਤੇ ਬ੍ਰਹਮ ਤੇ ਸਮਾਪਤੀ ਹੋਵੇ ਉਹਨੂੰ ਕਹਿੰਦੇ ਆ ਉਪਕ੍ਰਮ ਉਪਸੰਹਾਰ। ਇਹ ਪਹਿਲਾਂ ਲਿੰਗ
ਵਕਤਾ ਵਾਸਤੇ ਕਹਿੰਦੇ ਇਹ ਮਤਲਬ ਬਹੁਤ ਮੁੱਖ ਅਸੂਲ ਹੈ।
ਹਾਂਜੀ,
ਵਕਤਾ ਵਾਸਤੇ ਜਿੱਥੋਂ ਸ਼ੁਰੂ ਕੀਤਾ ਉੱਥੇ ਸ਼ਬਾਬਤੀ ਲਿਆਉਂਦੇ ਨੇ ਜ਼ਿਆਦਾ ਮਤਲਬ ਜਵਾਨ ਲੋਕ
ਤਾਂ ਹੀ ਲਿਆਉਂਦੇ ਆ ਨਾ ਕਿ ਹੁਣ ਮੰਨ ਲਓ ਆਪਾਂ ਕਿਸੇ ਕੋਈ ਪੂਰਾ ਹੋ ਗਿਆ ਉਹਦੇ ਭੋਗ ਤੇ ਆਪਾਂ ਨੂੰ ਟਾਈਮ ਮਿਲ ਗਿਆ ਥੋੜਾ ਜਿਹਾ ਦੋ ਗੱਲਾਂ ਕਰ ਦਿਓ ਸ਼ਰਧਾਂਜਲੀ ਦੇ ਦਿਓ ਤਾਂ ਅਸੀਂ ਕੀ ਕਹਾਂਗੇ ਇਹ ਜਿਹੜਾ ਵੀ ਬੋਲੇਗਾ ਜਿਹੜਾ ਵੀ ਕੋਈ ਬੋਲੇਗਾ ਇਹ ਜੀ ਫਲਾਣਾ ਫਲਾਣਾ ਆਦਮੀ ਸੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਜਿਤਨੇ ਭਗਵਾਨ ਨੇ ਸਵਾਸ ਦਿੱਤੇ ਸੀ ਉਤਨੇ ਪੂਰੇ ਕਰਕੇ ਤੇ ਉਹਦੇ ਸੱਦੇ ਤੇ ਚਲਾ ਗਿਆ ਆਪਣੇ ਸਵਾਸ ਪੂਰੇ ਹੋ ਗਏ ਤੋ ਠੀਕ ਹੈ ਨਾ ਫਿਰ ਆਪਾਂ ਦੂਸਰਿਆਂ ਕਰਾਂਗੇ ਹੋਰ ਗੱਲਾਂ ਕਰਾਂਗੇ ਹੈ ਨਾ ਆਖਿਰ ਤੇ ਫਿਰ ਸਾਡੀ ਤੇ ਪਰਮਾਤਮਾ ਦੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਇਹਨੂੰ ਇਹਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿਛਲਿਆਂ ਨੂੰ ਭਾਣਾ ਮੰਨਣ ਦਾ ਏਦਾਂ ਹੀ ਕਵਾਂਗੇ ਤੇ ਫਿਰ ਉੱਥੇ ਆ ਗਏ ਨਾ ਇਹਨੂੰ ਕਹਿੰਦੇ ਉਪਕਰਮ ਉਪਸੰਹਾਰ ਜੇ ਬੋਲਣੇ ਵਾਲੇ ਦੇ ਵਿੱਚ ਇਹ ਚੀਜ਼ ਨਹੀਂ ਨਾ ਤੇ ਕੁਛ ਗੜਬੜਾ ਫਿਰ ਉਹਨੂੰ ਪੜਿਆ ਹੀ
ਨਹੀਂ
ਹਾਂ
ਵਕਤਾ ਅਸਲੀ ਉਹ ਵਿਦਵਾਨ ਜਿੱਥੋਂ ਪ੍ਰਕਰਨ ਸ਼ੁਰੂ ਕਰੇ ਉੱਥੇ ਸਮਾਪਤੀ ਜਾਵੇ
ਉਹਨੂੰ ਉਹ ਕਿਹੜਾ ਲਿੰਗ ਹੋ ਗਿਆ ਉਪਕਰਮ ਨੀ ਉਪਕਰਮ ਉਪ ਬੋਲੋ ਉਪ ਉਪਕਰਮ ਹਾਂ ਉਪਕਰਮ ਹਾਂ ਉਪਕਰਮ ਉਪਸੰਹਾਰ ਠੀਕ ਹੈ ਨਾ ਇਹ ਪਹਿਲਾ ਲਿੰਗ ਹੋ ਗਿਆ ਤਾਂ ਆਦਿ ਵਿਸ਼ੇ ਪ੍ਰਤੀਪਾਦਨ ਕਾ ਨਾਮ ਉਪਕਰਮ ਹੈ ਔਰ ਅੰਤ ਵਿਸ਼ੇ ਪ੍ਰਤੀਪਾਦਨ ਕਾ ਨਾਮ ਉਪਸੰਹਾਰ ਹੈ ਠੀਕ ਹੈ ਨਾ ਇਹ ਦੋਨੋਂ ਮਿਲ ਕੇ ਇੱਕ ਲਿੰਗ ਹੋ ਗਿਆ ਅਬ ਆਂਦੇ ਵੇਦ ਵਿੱਚ ਵੀ ਹੈ ਇਸੇ ਆਂਦੇ ਹਾਂ ਦੱਸਦੇ ਤੁਹਾਨੂੰ ਜੈਸੇ ਸ਼ਾਮ ਵੇਦ ਕੀ ਛਾਂਦੋਗ ਉਪਨਿਸ਼ਦ ਵਿਸ਼ੇ ਸ਼ਾਮ ਵੇਦ ਹੈ ਨਾ ਉਹਦੀ ਉਪਨਿਸ਼ਦ ਕਿਹੜੀ ਹੈ ਛਾਂਦੋਗ ਇਹ ਛਾਂਦੋਗ ਉਪਨਿਸ਼ਦ ਕਿਹਦੀ ਹੈ ਸ਼ਾਮ ਵੇਦ ਦੀ ਠੀਕ ਹੈ ਨਾ ਜੈਸੇ ਸ਼ਾਮ ਵੇਦ ਕੀ ਉਪਨਿਸ਼ਦ ਵਿਸ਼ੇ ਛਠੇ ਅਧਿਆਏ ਕੇ ਆਦਿ ਵਿਸ਼ੇ ਉਦਾਲਕ ਮੁਨੀ ਨੇ ਸਵੇਦ ਕੇਤੂ ਪੁੱਤਰ ਕੇ ਪ੍ਰਤੀ ਜਹ ਵਚਨ ਕਹਿਆ ਹੈ ਸਾ ਦੇਵ ਸੌਮਿਆ ਮਗਰਮ ਆਸੀ ਦੇ ਏਕ ਮੇਵਾ ਦਵਿਤੀਯਮ ਆਪਣਾ ਇੱਕ ਅਦਾਲਕ ਮੁਨੀ ਹੋਏ ਆ ਉਹਨਾਂ ਦਾ ਪੁੱਤਰ ਸੀ ਸਵੇਦ ਕੇਤੂ ਉਹ ਗੁਰੂ ਦੇ ਪਾ ਉਹਨਾਂ ਕਿਹਾ ਵੀ ਬੱਚੇ ਨੂੰ ਪੜ੍ਹਨ ਵਾਸਤੇ ਭੇਜ ਦਿੰਦੇ ਆ ਉਹਨਾਂ ਨੇ ਉਹਨੂੰ ਗੁਰੂ ਦੇ ਪਾਸ ਪੜ੍ਹਨ ਵਾਸਤੇ ਭੇਜ ਦਿੱਤਾ ਤੇ ਗੁਰੂ ਨੇ ਜਿਹੜੀ ਵਿੱਦਿਆ ਆਉਂਦੀ ਸੀ ਉਹਨੂੰ ਪੜ੍ਹਾ ਦਿੱਤੀ ਉਹਨੂੰ ਕਹਿੰਦੇ ਵੀ ਤੂੰ ਹੁਣ ਜਾ ਸਕਦਾ ਬਈ ਅੱਛਾ ਠੀਕ ਹੈ ਬਈ ਉਹ ਆਇਆ ਘਰ ਗੁਰੂ ਉਹਦਾ ਪਿਓ ਬੈਠਾ ਸੀ ਲੇਟਿਆ ਸੀ ਪਿਆ ਸੀ ਅਸੀਂ ਥੋੜ੍ਹਾ ਤੋ ਜਦੋਂ ਆਇਆ ਉਹਨੇ ਪ੍ਰਣਾਮ ਕੀਤਾ ਤੇ ਆ ਕੇ ਤੇ ਕਹਿੰਦਾ ਹਾਂ ਵੀ ਪੜ੍ਹਾ ਵਿੱਦਿਆ ਕਹਿੰਦਾ ਹਾਂ ਜੀ ਸਾਰੀ ਪੜ੍ਹਾ ਜਿਹੜੀ ਗੁਰੂ ਦੇ ਪਾਸ ਆਇਆ ਸੀ ਸਿਰਾਣੇ ਵੱਲ ਆ ਕੇ ਪਿਓ ਦੇ ਬੈਠ ਗਿਆ ਤੇ ਉਹਨੇ ਸੋਚਿਆ ਇਹ ਤਾਂ ਕੁਛ ਵੀ ਨਹੀਂ ਪੜ੍ਹ ਕੇ ਆਇਆ ਇਹ ਸਗੋਂ ਪਹਿਲਾਂ ਮੂਰਖ ਹੋ ਕੇ ਆ ਗਿਆ ਉਹਨੂੰ ਹੰਕਾਰ ਹੋ ਗਿਆ ਵੀ ਜੇ ਮੇਰੇ ਪਿਓ ਦੇ ਪਾਸ ਇਹ ਵਿੱਦਿਆ ਹੁੰਦੀ ਤੇ ਮੈਨੂੰ ਉਹਦੇ ਕੋਲ ਪਾਸ ਕਿਉਂ ਭੇਜਦਾ ਇਸ ਵਾਸਤੇ ਇਹਦੇ ਪਾਸ ਤਾਂ ਹੈ ਨਹੀਂ ਇਹਦੇ ਨਾਲ ਹੁਣ ਮੈਂ ਜ਼ਿਆਦਾ ਪੜ੍ਹ ਕੇ ਆਇਆ ਗਿਆ ਉਹ ਸਿਰਾਣੇ ਵੱਲ ਆ ਕੇ ਬੈਠ ਗਿਆ ਫਿਰ ਉਹਨੂੰ 9 ਵਾਰ ਉਪਦੇਸ਼ ਕੀਤਾ ਸੀ 9 ਪ੍ਰਕਾਰ ਦੀਆਂ ਉਦਾਹਰਨਾਂ ਦੇ ਕਰਕੇ 9 ਵਾਰ ਉਪਦੇਸ਼ ਕੀਤਾ ਤਾਂ ਉਹਨੂੰ ਗਿਆਨ ਹੋਇਆ ਸੀ ਫਿਰ ਉਹਨੇ ਇੱਕ ਪ੍ਰਸ਼ਨ ਕੀਤਾ ਆਪਣੇ ਪੁੱਤਰ ਨੂੰ ਵੀ ਤੂੰ ਮੈਨੂੰ ਇਹ ਦੱਸ ਜਦੋਂ ਸਿਰਾਣੇ ਵੱਲ ਆ ਕੇ ਬੈਠ ਗਿਆ ਉਹਨਾਂ ਕਿਹਾ ਤੂੰ ਪੜ੍ਹਾਇਆ ਕਹਿੰਦਾ ਹਾਂ ਗੁਰੂ ਦੇ ਪਾਸ ਜਿਹੜੀ ਵਿੱਦਿਆ ਮੈਂ ਸਾਰੀ ਪੜ੍ਹਾਇਆ ਕਹਿੰਦਾ ਅੱਛਾ ਉਹ ਵਸਤੂ ਦਾ ਤੈਨੂੰ ਗਿਆਨ ਹੈ ਜਿਹਨੂੰ ਇੱਕ ਨੂੰ ਜਾਣ ਲੈਣ ਸਾਰੇ ਵਸਤੂਆਂ ਦਾ ਗਿਆਨ ਹੋ ਜਾਂਦਾ ਕਹਿੰਦਾ ਉਹਦਾ ਤਾਂ ਨਹੀਂ ਹੈ ਉੱਠ ਕੇ ਤੇ ਨੀਚੇ ਬੈਠ ਗਿਆ ਕਹਿੰਦਾ ਫਿਰ ਜਾ ਗੁਰੂ ਤੋਂ ਪੁੱਛ ਕੇ ਆ ਕਹਿੰਦਾ ਹੁਣ ਨਹੀਂ ਜਾਂਦਾ ਮੈਂ ਜੇ ਗੁਰੂ ਕੋਲ ਹੁੰਦੀ ਤਾਂ ਮੈਨੂੰ ਪਹਿਲਾਂ ਹੀ ਕੋਈ ਕਹਿ ਦਿੰਦਾ ਵੀ ਜਾ ਤੂੰ ਹੁਣ ਵੀ ਤੇਰੀ ਵਿੱਦਿਆ ਪੂਰੀ ਹੋਈ ਹੁਣ ਤਾਂ ਮੈਨੂੰ ਤੁਸੀਂ ਦੱਸੋ ਉਹਨੂੰ ਫਿਰ ਤਤਮਸੀ ਆਦਿ 9 ਵਾਰ ਇੱਕ ਵਾਰ ਮਿੱਟੀ ਦਾ ਦ੍ਰਿਸ਼ਟਾਂਤ ਸੋਨੇ ਦਾ ਦ੍ਰਿਸ਼ਟਾਂਤ ਲੋਹੇ ਦਾ ਦ੍ਰਿਸ਼ਟਾਂਤ ਐਸੇ ਦੇ ਦੇ ਕੇ 9 ਵਾਰ ਉਹਨੂੰ ਉਪਦੇਸ਼ ਕੀਤਾ ਉਹੀ ਕਹਿ ਰਿਹਾ ਜੋ ਆਦਿ ਵਿੱਚ ਪ੍ਰਕਰਨ ਹੋਵੇ ਉਹੀ ਅੰਤ ਵਿੱਚ ਹੋਵੇ ਉਹਨੂੰ ਕਹਿੰਦੇ ਆ ਉਪਕਰਮ ਉਪਸੰਹਾਰ ਠੀਕ ਹੈ ਨਾ ਸ਼ਾਮ ਵੇਦ ਦਾ ਜੋ ਛਾਂਦੋਗ ਉਪਨਿਸ਼ਦ ਆ ਉਹਦੇ ਵਿੱਚ ਇਹੀ ਦੱਸਿਆ ਅਰਥ ਜੇ ਹੈ ਹੇ ਪ੍ਰਿਯ ਦਰਸ਼ਨ ਸਵੇਦ ਕੇਤੂ ਜਹ ਦ੍ਰਿਸ਼ਮਾਨ ਸਰਵ ਜਗਤ ਆਪਣੀ ਉਤਪਤੀ ਤੇ ਪੂਰਵ ਸਤ ਬ੍ਰਹਮ ਰੂਪ ਹੀ ਹੋਤਾ ਵਿਆਹ ਕਹਿੰਦਾ ਇਹ ਜਿਹੜਾ ਤੂੰ ਦੇਖ ਰਿਹਾ ਸੰਸਾਰ ਇਹ ਆਪਣੀ ਉਤਪਤੀ ਤੋਂ ਮੈਨੇ ਸ੍ਰਿਸ਼ਟੀ ਦੀ ਆਦਿ ਤੋਂ ਉਤਪਤੀ ਤੋਂ ਪਹਿਲਾਂ ਕੀ ਸੀ ਬ੍ਰਹਮ ਰੂਪ ਹੀ ਸੀ ਤੇ ਜੇ ਹੁਣ ਇਹ ਦਿਖਾਈ ਦੇ ਰਿਹਾ ਤੇ ਹੁਣ ਕੀ ਹੈ ਫਿਰ ਇਹ ਹੁਣ ਵੀ ਬ੍ਰਹਮੀ ਆ ਇਹ ਜਗਤ ਜਾ ਤੂੰ ਦੇਖਦਾ ਇਹ ਹਰ ਕਾ ਰੂਪ ਹੈ। ਠੀਕ ਹੈ ਨਾ। ਸੋ ਸੱਤ ਵਸਤੂ ਏਕ ਅਦਵਿਤੀਆ ਬ੍ਰਹਮ ਏਕ ਅਦਵਿਤੀਆ ਰੂਪ ਹੀ ਹੈ, ਅਰਥਾਤ ਸਜਾਤੀ ਵਜਾਤੀ ਸਵਕਤ ਭੇਦ ਤੇ ਰਹਿਤ ਹੈ। ਇਸ ਪ੍ਰਕਾਰ ਤਾਂ ਸ਼ਸ਼ ਅਧਿਆਏ ਕੇ ਆਦਿ ਵਿਸ਼ੇ ਜੋ ਅਦਵਿਤੀ ਵਸਤੂ ਕਾ ਪ੍ਰਤੀਪਾਦਨ ਹੈ ਤਾਂ ਕਾ ਨਾਮ ਉਪਕਰਮ ਹੈ। ਇੱਥੋਂ ਸ਼ੁਰੂ ਕਰਤਾ ਉਹਨਾਂ ਛੇਵਾਂ ਅਧਿਆਏ। ਠੀਕ ਹੈ। ਔਰ ਤੁਸੀਂ ਸ਼ਸ਼ਟ ਅਧਿਆਏ ਕੇ ਅੰਤ ਵਿਸ਼ੇ ਜਹ ਕਿਹਾ ਹੈ ਏਤਾਦਾਤਮਿਆ ਮਿਦਮ ਸਰਵਮ, ਅਰਥ ਜੇ ਹੈ ਜਹ ਦ੍ਰਿਸ਼ਮਾਨ ਸਰਵ ਜਗਤ ਅਦਵਿਤੀ ਬ੍ਰਹਮ ਰੂਪ ਹੀ ਹੈ ਤਾਂ ਅਦਵਿਤੀ ਬ੍ਰਹਮ ਤੇ ਭਿੰਨ ਨਹੀਂ ਹੈ। ਇਸ ਪ੍ਰਕਾਰ ਤਾਂ ਸ਼ਸ਼ਟ ਅਧਿਆਏ ਕੇ ਅੰਤ ਵਿਸ਼ੇ ਜੋ ਅਦਵਿਤੀ ਸੱਤ ਬ੍ਰਹਮ ਕਾ ਪ੍ਰਤੀਪਾਦਨ ਹੈ ਤਾਂ ਕਾ ਨਾਮ ਉਪਸੰਹਾਰ ਹੈ। ਉਪਕਰਮ ਵੀ ਉਹੀ ਹੋ ਗਿਆ, ਉਪਸੰਹਾਰ ਵੀ ਲੱਗ ਰਹੀ ਸਮਝ। ਜਹ ਉਪ ਜਹ ਉਪਕਰਮ ਸੰਹਾਰ ਦੋਨੋ ਮਿਲ ਕੇ ਏਕ ਲਿੰਗ ਕਿਹਾ ਜਾਵੇ ਹੈ, ਇਹਨੂੰ ਦੋ ਨੀ ਸਮਝ ਲੈਣੇ, ਇੱਕ ਹੋ ਗਿਆ। ਠੀਕ ਹੈ। ਔਰ ਪ੍ਰਕਰਨ ਪ੍ਰਤੀਪਾਦਸਿਆ ਪੁਨਃ ਪੁਨਃ ਪ੍ਰਤੀਪਾਦਨ ਅਭਿਆਸ। ਅਭਿਆਸ ਕਿਹਨੂੰ ਕਹਿੰਦੇ ਆ? ਕਿਸੇ ਵਸਤੂ ਨੂੰ ਪੁਨਃ ਪੁਨਃ ਬਾਰ ਬਾਰ ਦੁਹਰਾਉਣਾ, ਉਹੀ ਤਾਂ ਅਭਿਆਸ ਹੋ ਗਿਆ। ਠੀਕ ਹੈ ਨਾ। ਅਰਥ ਜੇ ਹੈ ਪ੍ਰਕਰਨ ਕੇ ਆਦਿ ਅੰਤ ਵਿਸ਼ੇ ਪ੍ਰਤੀਪਾਦਨ ਕਿਰਿਆ ਜੋ ਵਸਤੂ ਹੈ, ਵਸਤੂ ਮੈਨੇ ਬ੍ਰਹਮ ਜਿਹੜੀ ਵੀ ਵਸਤੂ ਹੋਵੇ, ਲੌਕਿਕ ਗ੍ਰੰਥ ਹੋ ਜਾਂ ਵੈਦਿਕ ਗ੍ਰੰਥ ਹੋ, ਦੋਨਾਂ ਤੇ ਲਗਾ ਲੈਣਾ। ਪ੍ਰਕਰਨ ਕੇ ਆਦਿ ਅੰਤ ਵਿਸ਼ੇ ਪ੍ਰਤੀਪਾਦਨ ਕਰਿਆ ਜੋ ਵਸਤੂ ਹੈ, ਤਾਂ ਵਸਤੂ ਕਾ ਪ੍ਰਕਰਨ ਕੇ ਮੱਧ ਵਿਸ਼ੇ ਜੋ ਪੁਨਃ ਪੁਨਃ ਪ੍ਰਤੀਪਾਦਨ ਹੈ ਤਾਂ ਕਾ ਨਾਮ ਅਭਿਆਸ ਹੈ। ਤੁਹਾਨੂੰ ਕਹਿੰਦੇ ਅਭਿਆਸ ਲੱਗ ਰਹੀ ਸਰ? ਬਸ ਜਿਹਦਾ ਆਦਿ ਚ ਵਰਣਨ ਹੈ, ਅੰਤ ਚ ਵਰਣਨ ਹੈ, ਵਿੱਚ ਵੀ ਵਿੱਚ ਵੀ ਉਹੋ ਹੀ ਬਾਰ ਬਾਰ ਆਵੇ, ਤੁਹਾਨੂੰ ਕਹਿੰਦੇ ਅਭਿਆਸ। ਠੀਕ ਹੈ। ਜੈਸੇ ਇਸ ਸ਼ਸ਼ਟ ਅਧਿਆਇ ਵਿਸ਼ੇ ਹੀ ਤਤਮਸੀ ਸਵੇਦਕੇ ਤੋਂ ਇਸ ਵਾਕੇ ਕੋ ਨਵ ਬਾਰ ਪਠਨ ਕਰਕੇ ਤਾਂ ਅਦਵਿਤੀ ਸੱਤ ਵਸਤੂ ਕਾ ਹੀ ਪੁਨਾ ਪੁਨਾ ਪ੍ਰਤੀਪਾਦਨ ਕਰਿਆ ਹੈ। ਦੇਖ ਲੋ ਕਿਹੜੇ ਵਾਕੇ ਨੂੰ?
ਉਹ ਕੋਈ ਵੀ ਪ੍ਰਮਾਣ ਉਹਨੂੰ ਦੇਈ ਗਿਆ ਗਿਆਨ, ਮਤਲਬ ਮੁੱਖੋਂ ਨੇ ਤਤਵਸੀ ਸ਼ਬਦ,
ਬਸ
ਉਹ ਅਭਿਆਸ, ਮਤਲਬ ਉਹਦਾ ਅਭਿਆਸ ਕਰਾਈ,
ਉਹਦਾ ਅਭਿਆਸ ਕਰਾਈ ਜਿੱਥੋਂ ਸ਼ੁਰੂ ਕੀਤਾ ਸੀ ਬ੍ਰਹਮ ਤੋਂ, ਉਸ ਤੋਂ ਖਤਮ ਕਰਤਾ, ਤੇ ਵਿੱਚ ਵਿੱਚ ਵੀ ਉਹਦਾ ਹੀ ਵਰਣਨ ਹੈ। ਇਹ ਨਹੀਂ ਹੈ ਜਿੱਥੋਂ ਸ਼ੁਰੂ ਕਰ ਦਿੱਤਾ ਤੇ ਅੰਤ ਕਰ ਦਿੱਤਾ, ਵਿੱਚ ਕੋਈ ਹੋਰ ਹੀ ਗੱਲਾਂ ਸੰਸਾਰੀ ਮਾਰੀਆਂ ਹੋਣ, ਉਹ ਨਹੀਂ,
ਬਾਰ ਬਾਰ ਉਸੇ ਦਾ ਅਭਿਆਸ ਕਰਾਉਣਾ।
ਹਾਂ ਠੀਕ ਹੈ ਨਾ। ਔਰ ਪ੍ਰਕਰਨ ਪ੍ਰਤੀਪਾਦਸਯ ਮਾਨੰਤਰ ਵਿਸ਼ੇਤਾ ਅਪੂਰਵਤਾ, ਅਰਥ ਜੇ ਹੈ ਪ੍ਰਕਰਨ ਕੇ ਪ੍ਰਕਰਨ ਕਰਕੇ ਪ੍ਰਤੀਪਾਦਿਤ ਜੋ ਵਸਤੂ ਹੈ, ਤਾਂ ਵਸਤੂ ਕੋ ਜੋ ਸੁਰਤੀ ਪ੍ਰਮਾਣ ਤੇ ਭਿੰਨ ਪ੍ਰਤਕਸ਼ ਆਦਿ ਪ੍ਰਮਾਣੋ ਕਾ ਅਵਿਸ਼ਾਪਣਾ ਹੈ ਤਾਂ ਕਾ ਨਾਮ ਅਪੂਰਵਤਾ ਹੈ। ਅਪੂਰਵਤਾ ਕਿਹਨੂੰ ਕਹਿੰਦੇ ਆ? ਹਾਂ, ਸੁਰਤੀਆਂ ਨੂੰ ਛੱਡ ਕੇ ਬਾਕੀ ਉਹ ਪ੍ਰਤਕਸ਼ ਆਦਿ ਪ੍ਰਮਾਣ ਦੇ ਨਾਲ ਨਾ ਹੀ ਦੇਖਿਆ ਜਾਵੇ, ਉਹਨਾਂ ਦਾ ਵਿਸ਼ਾ ਨਾ ਹੋਵੇ, ਉਹਨੂੰ ਕੀ ਕਹਿੰਦੇ? ਅਪੂਰਵਤਾ। ਠੀਕ ਹੈ ਜੀ, ਲੱਗੀ ਸਮਝ? ਹਾਂਜੀ ਬੋਲੋ ਚਲੇ। ਹਾਂ, ਪ੍ਰਤਕਸ਼ ਨਾ ਹੋਵੇ, ਸੁਰਤੀ ਪ੍ਰਮਾਣ ਤੇ ਵੇਦ ਪ੍ਰਮਾਣ ਜਿਹੜਾ ਉਹ ਹੀ ਜਣਾ ਸਕੇ, ਹੈ ਨਾ, ਪ੍ਰਤਕਸ਼ ਦਾ ਵਿਸ਼ੇ ਨਹੀਂ। ਬ੍ਰਹਮ ਨੂੰ ਆਪਾਂ ਅੱਖਾਂ ਨਾਲ ਥੋੜੀ ਦੇਖ ਲਾਂਗੇ, ਉਹਨੂੰ ਕਹਿੰਦੇ ਆ ਪੂਰਵਤਾ। ਉਹ ਸੁਰਤੀ ਸੁਰਤੀ ਤੋਂ ਪਤਾ ਚੱਲੇਗਾ ਵੀ ਸੁਰਤੀ ਕਹਿ ਰਹੀ ਹੈ ਬ੍ਰਹਮ ਹੈ, ਆਤਮਾ ਬ੍ਰਹਮ ਹੈ, ਉਹਨੂੰ ਅੱਖਾਂ ਨਾਲ ਨਹੀਂ ਦੇਖ ਸਕਾਂਗੇ, ਉਹਨੂੰ ਕੈਸੇ ਦੇਖਾਂਗੇ ਆਤਮਾ ਨਾਲ ਹੀ। ਹਾਂਜੀ। ਸਾਧਵਿਤੀ ਵਸਤੂ ਕੀ ਅਪੂਰਵਤਾ ਤਾਂ ਸ਼ਸ਼ਟ ਅਧਿਆਏ ਵਿਸ਼ੇ ਯਮ ਵਈ ਸੋਮਿਆ ਤੇ ਮਣੀਮਾਨਮ ਨਾ ਨਲ ਵੀ ਭਾਏਸੇ ਇਤਿ ਆਦਿਕ ਵਚਨੋ ਕਰਕੇ ਪ੍ਰਤੀਪਾਦਨ ਕਰੀ ਹੈ ਇਤਿ। ਔਰ ਪ੍ਰਕਰਨ ਪ੍ਰਤੀਪਾਦਸ ਪ੍ਰਕਰਨ ਪ੍ਰਤੀਪਾਦਸਿਆ ਸੂਰਿਆਮਾਨਮ ਤਤ ਗਿਆਨ ਤਤ ਪ੍ਰਤੀ ਪ੍ਰਾਪਤੀ ਜੋ ਜੋ ਜਨ ਜੋਨ ਜਨ ਫਲਮ, ਅਰਥ ਜੇ ਹੈ ਪ੍ਰਕਰਨ ਕਰਕੇ ਪ੍ਰਤੀਪਾਦਿਤ ਜੋ ਵਸਤੂ ਹੈ, ਤਾਂ ਵਸਤੂ ਕੇ ਗਿਆਨ ਤੇ ਸੂਰਤੀ ਨੇ ਕਥਨ ਕਰਿਆ ਜੋ ਤਿਸ ਵਸਤੂ ਕੀ ਪ੍ਰਾਪਤੀ ਰੂਪ ਪ੍ਰਯੋਜਨ ਹੈ ਤਾਂ ਕਾ ਨਾਮ ਫਲ ਹੈ। ਇਹਨੂੰ ਕਹਿੰਦੇ ਫਲ। ਫਲ ਕਿਹਨੂੰ ਕਹਿੰਦੇ ਆ? ਜਿਹੜੇ ਸੱਠ ਲਿੰਗੇ ਦੱਸੇ ਸੀ ਉਹਨਾਂ ਚ ਫਲ ਵੀ ਤੇ ਹੈ ਨਾ, ਹੈਨਾ? ਉਹ ਫਲ ਦਾ ਹੁਣ ਪਰਿਭਾਸ਼ਾ ਕਰ ਰਹੇ ਆ, ਫਲ ਦੱਸ ਰਹੇ ਆ। ਕੈਸੇ? ਪ੍ਰਕਰਨ ਕੇ ਪ੍ਰਤੀਪਾਦਨ ਜੋ ਵਸਤੂ ਹੈ, ਜਿਹੜੇ ਪ੍ਰਕਰਨ ਸ਼ੁਰੂ ਕੀਤਾ ਸੀ ਜਿੱਥੋਂ, ਕਿੱਥੋਂ? ਬ੍ਰਹਮ ਤੋਂ, ਠੀਕ ਹੈ ਨਾ? ਤੇ ਉਹ ਪ੍ਰਤੀਪਾਦਨ ਵਸਤੂ ਕਿਹੜੀ ਹੋ ਗਈ? ਬ੍ਰਹਮ। ਤਾਂ ਵਸਤੂ ਕੇ ਗਿਆਨ ਤੇ, ਬ੍ਰਹਮ ਕੇ ਗਿਆਨ ਤੇ, ਠੀਕ ਹੈ। ਸੁਰਤੀ ਨੇ ਕਥਨ ਕਰਿਆ ਜੋ ਤਿਸ ਵਸਤੂ ਕੀ ਪ੍ਰਾਪਤੀ ਰੂਪ ਪ੍ਰਯੋਜਨ ਹੈ। ਕੀ ਕਿਹਾ? ਪ੍ਰਯੋਜਨ ਕਿਹੜਾ ਦੱਸਿਆ? ਪਰਮਾਨੰਦ ਕੀ ਪ੍ਰਾਪਤੀ, ਅੰਤਿਅੰਤਕ ਦੁੱਖ ਕੀ ਨਿਵਿਰਤੀ। ਇਹ ਫਲ ਹੈ, ਇਹੀ ਪ੍ਰਯੋਜਨ ਹੈ। ਕਹਿੰਦੇ ਉਹ ਪ੍ਰਯੋਜਨ ਦਾ ਨਾਮ ਹੀ ਫਲ ਹੈ, ਇਹਨੂੰ ਹੀ ਫਲ ਕਹਿੰਦੇ ਹੈ, ਠੀਕ ਹੈ। ਜੈਸੇ ਤਿਸ ਸ਼ਸ਼ਟ ਅਧਿਆਇ ਵਿਸ਼ੇ ਜਹ ਕਿਹਾ ਹੈ, ਆਚਾਰਿਆਵਾਨ ਪੁਰਸ਼ੋ ਵੇਦ ਤਸਿਆ ਤਾਂ ਵੇਦ ਵਿਚਰਮ ਜਾਵਨ ਵਿਮੋਕਸ਼ ਸੇ ਅਥ ਸੰਪਸਯਤੇ। ਅਰਥ ਜੇ ਹੈ, ਜਿਸ ਅਧਿਕਾਰੀ ਪੁਰਸ਼ ਤੇ ਬ੍ਰਹਮਵੇਤਾ ਗੁਰੂ ਕੇ ਮੁਖ ਤੇ ਵੇਦਾਂਤ ਸ਼ਾਸਤਰ ਕਾ ਸਰਵਣ ਕਰਿਆ ਹੈ, ਸੋ ਅਧਿਕਾਰੀ ਪੁਰਸ਼ ਹੀ ਤਤਮਸੀ ਆਦਿਕ ਵਾਕਿਓ ਕਰਕੇ ਪ੍ਰਤਿਕ ਅਭਿੰਨ ਬ੍ਰਹਮ ਕੂ ਅਹਮ ਬ੍ਰਹਮਾਸਮੀ ਜਾ ਪ੍ਰਕਾਰ ਤੇ ਸਾਕਸ਼ਾਤ ਕਰੇ ਹੈ। ਠੀਕ ਹੈ ਜੀ? ਨਹੀਂ ਸਮਝ ਲੱਗੀ? ਅਵਸਥਾਨ ਹੋਵੇ ਹੈ। ਅਵਸਥਾਨ ਮੈਨੇ ਜਿਤਨੇ ਕਾਲ ਪ੍ਰਯੰਤ ਪ੍ਰਾਰਬਧ ਕਰਮ ਕੇ ਭੋਗ ਕਰਕੇ ਦੇਹ ਆਦਿਕ ਬੰਧਨ ਤੇ ਨਹੀਂ ਮੁਕਤ ਹੋਵੇ ਹੈ, ਔਰ ਭੋਗ ਕਰਕੇ ਤਾਂ ਪ੍ਰਾਰਬਧ ਕਰਮ ਕੇ ਨਿਵਿਰਤ ਹੋਵੇ, ਸੋ ਬ੍ਰਹਮਵੇਤਾ ਪੁਰਸ਼ ਬ੍ਰਹਮ ਰੂਪ ਹੀ ਹੋਵੇ ਹੈ। ਠੀਕ ਹੈ? ਇਸ ਕੀ ਕਿਹਾ ਉਹਨੇ? ਹਾਂਜੀ, ਕਿਹੜਾ, ਕਿਹਦੀ ਪਰਿਭਾਸ਼ਾ ਕਰ ਰਿਹਾ? ਜੈਸੇ ਤੇ ਸ਼ਸ਼ਟ ਅਧਿਆਇ ਵਿਸ਼ੇ ਆਚਾਰਿਆਵਾਨ
ਅਰਥਵਾਦੀ ਕਰਦਾ।
ਹਾਂਜੀ,
ਅਰਥਵਾਦੀ
ਸੁਣ ਲਓ। ਆਚਾਰਿਆਵਾਨ ਪੁਰਸ਼ੋ ਵੇਦ ਤਸਿਆ ਤਾਂ ਵੇਦ ਚਿਰਮ ਜਸਮਾਨ ਵਿਮੋਕਸ਼ ਸੇ ਅਥ ਸੰਪਦਿਤੇ। ਅਰਥ ਜੇ ਹੈ, ਜਿਸ ਅਧਿਕਾਰੀ ਪੁਰਸ਼ ਤੇ, ਨਹੀਂ ਠੀਕ ਹੈ, ਬ੍ਰਹਮਵੇਤਾ ਗੁਰੂ ਕੇ ਮੁਖ ਤੇ ਵੇਦਾਂਤ ਸ਼ਾਸਤਰ ਕਾ ਸਰਵਣ ਕਰਿਆ ਹੈ, ਠੀਕ ਹੈ। ਜਿਸ ਅਧਿਕਾਰੀ ਨੇ ਬ੍ਰਹਮਵੇਤਾ ਆਪਣੇ ਗੁਰੂ ਤੋਂ ਵੇਦਾਂਤ ਦਾ ਸਰਵਣ ਕੀਆ ਹੈ, ਸੋ ਅਧਿਕਾਰੀ ਪੁਰਸ਼ ਹੀ ਤਤਮਸੀ ਆਦਿਕ ਵਾਕਿਓ ਕਰਕੇ ਪ੍ਰਤਿਕ ਅਭਿੰਨ ਬ੍ਰਹਮ ਕੂ ਅਬ੍ਰਹਮਾਸਮੀ ਜਾਂ ਪ੍ਰਕਾਰ ਤੇ ਸਾਕਸ਼ਾਤ ਕਰੇ ਹੈ, ਉਹੀ ਕਰ ਸਕਦਾ, ਠੀਕ ਹੈ। ਔਰ ਫਿਰ ਕੀ ਹੋਇਆ? ਤਿਸ ਬ੍ਰਹਮ ਵੇਤਾ ਪੁਰਸ਼ ਕਾ, ਉਹ ਜਿਹੜਾ ਗੁਰੂ ਹੈ, ਉਹ ਜਿਹੜਾ ਸ਼ਿਸ਼ ਹੈ, ਦੋਨੋਂ ਹੀ, ਠੀਕ ਹੈ ਨਾ? ਦੋਨੋਂ ਬ੍ਰਹਮ ਵੇਤਾ ਹੋ ਗਏ। ਤੇ ਫਿਰ ਕੀ ਹੋਇਆ? ਉਸ ਤਿਸ ਬ੍ਰਹਮ ਵੇਤਾ ਪੁਰਸ਼ ਕਾ ਤਿਤਨੇ ਕਾਲ ਪ੍ਰਯੰਤ ਹੀ, ਉਹਨਾਂ ਚਿਰ ਹੀ ਅਵਸਥਾਨ ਰਹੇ, ਉਹਨਾਂ ਚਿਰ ਹੀ ਉਹ ਰਹੇਗਾ। ਕਿੰਨਾ ਚਿਰ? ਜਿਤਨੇ ਕਾਲ ਪ੍ਰਯੰਤ ਪ੍ਰਾਰਬਧ ਕਰਮ ਕੇ ਫਲ ਭੋਗ ਕਰਕੇ ਦੇਹ ਆਦਿਕ ਬੰਧਨ ਨਹੀਂ ਮੁਕਤ ਹੁੰਦੇ, ਜਿੰਨਾ ਚਿਰ ਉਹਦਾ, ਹਾਂ, ਉਹਨਾਂ ਚਿਰ ਹੀ ਉਹ ਹੈ, ਉਹਨਾਂ ਚਿਰ ਉਹਦਾ ਸਰੀਰ ਰਹੇਗਾ। ਬਾਅਦ ਤੋਂ ਬਾਅਦ ਫਿਰ ਕੀ ਹੋਏਗਾ? ਫਿਰ ਵਿਦੇਹ ਮੁਕਤ ਹੋ ਜਾਏਗਾ,
ਫਿਰ ਉਹਨੂੰ ਨਵਾਂ ਸਰੀਰ ਨਹੀਂ ਮਿਲਦਾ।
ਹਾਂ, ਔਰ ਭੋਗ ਕਰਕੇ ਤਾਂ ਪ੍ਰਾਰਬਧ ਕਰਮ ਕੇ ਨਿਵਿਰਤ ਹੋਏ, ਸੋ ਬ੍ਰਹਮਵੇਤਾ ਪੁਰਸ਼ ਬ੍ਰਹਮ ਰੂਪ ਹੀ ਹੋਵੇ ਹੈ, ਠੀਕ ਹੈ। ਇਸ ਸੁਰਤੀ ਨੇ ਅਦਵਿਤੀਆ ਬ੍ਰਹਮ ਕੇ ਗਿਆਨ ਤੇ ਅਦਵਿਤੀਆ ਬ੍ਰਹਮ ਕੀ ਪ੍ਰਾਪਤੀ ਰੂਪ ਪ੍ਰਯੋਜਨ ਕਥਨ ਕਰਿਆ, ਇਸ ਕਾ ਨਾਮ ਫਲ ਹੈ। ਕਹਿੰਦਾ ਇਹਨੂੰ ਫਲ ਕਹਿੰਦੇ ਆ। ਕੀ ਫਲ ਪ੍ਰਾਪਤ ਹੋਇਆ ਵੇਦਾਂਤ ਸਰਵਣ ਦਾ? ਵਿਦੇਹ ਮੁਕਤ, ਜਨਮ ਮਰਨ ਸਮਾਪਤ। ਬਸ ਜਦੋਂ ਪ੍ਰਾਰਬਧ ਸਮਾਪਤ ਹੋਈ ਉਸੇ ਸਮੇਂ ਵਿਦੇਹ ਮੁਕਤ। ਇਹ ਫਲ ਹੈ ਵੇਦਾਂਤ ਸਰਵਣ ਦਾ, ਇਹ ਵੇਦਾਂਤ ਸਰਵਣ ਦਾ ਇਹ ਫਲ ਹੈ, ਮਤਲਬ ਮੁਕਤ ਹੋ ਜਾਣਾ। ਔਰ ਪ੍ਰਕਰਨ ਪ੍ਰਤੀਪਾਦਸਿਆ ਪ੍ਰਸੰਸਿਅਮ ਅਰਥਵਾਦ। ਅਬ ਅਰਥਵਾਦ ਦਾ ਕਰ ਰਹੇ ਹਾਂ। ਅਰਥਵਾਦ ਕਿਹਨੂੰ ਕਹਿੰਦੇ ਆ? ਪ੍ਰਕਰਨ ਦੇ ਵਿੱਚ ਜਿਹੜਾ ਵਸਤੂ ਦਾ ਪ੍ਰਤੀਪਾਦਨ ਕੀਤਾ ਹੋਵੇ ਉਹਦੀ ਪ੍ਰਸ਼ੰਸਾ ਕਰਨੀ, ਠੀਕ ਹੈ, ਉਹਨੂੰ ਕਹਿੰਦੇ ਅਰਥਵਾਦ। ਪ੍ਰਕਰਨ ਕਰਕੇ ਪ੍ਰਤੀਪਾਦਿਤ ਜੋ ਵਸਤੂ ਹੈ ਤਾਂ ਵਸਤੂ ਕਾ ਜੋ ਸਤੁਤੀ ਰੂਪ ਪ੍ਰਸ਼ੰਸਾ ਹੈ ਤਾਂ ਕਾ ਨਾਮ ਅਰਥਵਾਦ ਹੈ। ਸਤੁਤੀ ਕਰਨੀ, ਠੀਕ ਹੈ ਨਾ, ਉਹਦੇ ਵਡਿਆਈ ਕਰਨੀ, ਗੁਣ ਗਾਉਣੇ। ਜੈਸੇ किसी षष्ठ अध्याय विषय जह कया है जे ना श्रुतम श्रुतम भवती मत मतम मत मा विज्ञात विज्ञातम। अर्थ जे है हे श्वेत केतु, हे श्वेत केतु नु प्रश्न पूछ लिया दे प्यो ने, ठीक है ना, कि हे श्वेत केतु जिस एक वस्तु के श्रवण करके अश्रुत वस्तु भी श्रुत होवे है, जेड़ी सुनी चीज नहीं वो भी सुनी जाए, और जिस वस्तु के मनन करके अमृत वस्तु भी मनन का विषय होवे है, और जिस एक वस्तु के ज्ञान विज्ञान करके अविज्ञात वस्तु भी विज्ञात विज्ञात होवे है, सो एक वस्तु को तुमने अपने गुरु से पूछा है वा नहीं। ए जो प्रश्न किया वो उसके नीचे बैठ गया, ठीक है ना, आंदा वो वस्तु केड़ी है जिनू सुन दे नाल जिहड़ी चीज सुनी नहीं उदा भी ज्ञान हो जाए, वो वस्तु केड़ी है जिनू मनन कर दिया नाल जिहड़ी वस्तु का मनन नहीं किया उदा भी ज्ञान हो जाए, ये तू पुछी अपने गुरु से, आंदा नहीं, तो तब नीचे बैठ गया, ठीक है। इस वचन करके ता अद्वितीय ब्रह्म वस्तु का स्तुति रूप प्रशंसा करया है, इसका नाम अर्थवाद है, ठीक है ना, इतनी बढ़िया सुंदर वस्तु है जिड़ी वस्तु तू सुनी भी नहीं उन्हू सुन लेगा तो सारिया सुन लिया स्तुति हो गई है, ठीक है। और प्रकरण प्रतिपादस्या दृष्टांत ही प्रतिपादनम उपपत्ति, जोड़ा प्रकरण दे विच वस्तु है उन्हू दृष्टांत करके प्रतिपादन करना दिखाना उन्हू कहिंदे उपपत्ति। अर्थ जे है प्रकरण करके प्रतिपादित जो वस्तु है ता वस्तु का अनेक दृष्टांतों करके जो प्रतिपादन है ताका नाम उपपत्ति है, जैसे किसी छठे अध्याय विषय मृतिका स्वर्ण आदि दृष्टांतों करके कारण से अभिन्न कार्य की सत्ता नहीं का निषेध करया है, ता अद्वितीय ब्रह्म वस्तु का प्रतिपादन करया है, की करया है स्वर्ण मृतिका लो उन्हें दस्या जैसे ये मिट्टी है, हजार मिट्टी के बर्तन बने पड़े हैं, कड़ा है बड़ा कड़ा है कसूरे हैं थालियां प्लेटा चमचे जो भी मिट्टी के बने पे हैं, उन्हें एक कड़ा ले लिया, ठीक है, एक कड़ा ले के उन्हें दसता देख भी ये की है, ये की है कड़ा, ये नाम है दा, ये जड़ा गोल मटोले का रूप है, ठीक है, ये है की है मिट्टी, कहता मिट्टी तो बगैर ना घड़े का नाम कोई है ना घड़े की स्वरूप, सत की हुई मिट्टी, घड़ा टुट जाए मिट्टी तभी रहेगी, ऐसे ही तू हुण ये जान लिया ते बाकी जेड़े सारे मिट्टी के बर्तन बने ना बाकी भी सारे विच मिट्टी मिट्टी है, जेड़े नहीं जाने वो भी एक दे ज्ञान ना सारे ना ज्ञान हो गया, जैसे स्वर्ण है स्वर्ण का एक आभूषण लैके उन्हें दृष्टांत दे दिता ये देख लै, जैसे सोना ही सोना सत है बाकी कोई सत वस्तु नहीं, सारिया जितने आभूषण है सारे विच सोना ही सोना है, नाम रूप अलग अलग है उन्होंने, सोना ही सत है, एक ही हो गया दृष्टांत करके प्रतिपादन करना, यदा इनू की कहते हैं उपपत्ति, इसका नाम उपपत्ति है। जह उदालक श्वेत केतु तू का संवाद, उदालक और श्वेत केतु का संवाद आत्म प्राण के दसवें अध्याय विषय हमने विस्तार से निरूपण करया है, सो तहां से जान लेना, और जैसे सांदोग उपनिषद के छठे अध्याय का उक्त छठ लिंगो करके अद्वितीय ब्रह्म विषय तात्पर्य निश्चय होवे है, तैसे सर्व उपनिषदों का अद्वितीय ब्रह्म रूप विषय ही तात्पर्य है, इस प्रकार उक्त छठ लिंगो करके सर्व वेदांत वाक्यों का जो अद्वितीय ब्रह्म विषय तात्पर्य निश्चय करना है ताका नाम सर्वण है, इनू कहते सर्वण, सर्वण की परिभाषा, ठीक है। अब प्रसंग ते ता मनन तथा निर्ध्यासन का स्वरूप वर्णन करे हैं, सर्वण का हो गया, अब मनन किनू कहते हैं, तहां श्रुतस्य अर्थस्योपपत्ति भी भिश्चान मनन चातम मननम। अर्थ जे है सर्वण करे हुए अद्वितीय ब्रह्म रूप अर्थ का जो श्रुति अनुकूल, ठीक है, अनुमान आदिक रूप जुगतियों करके चिंतन है ताका नाम मनन है, इनू कहिंदे मनन, ठीक है जी। और विजातीय प्रत्यय तिरस्कारेण सजातीय प्रत्यय प्रवाहीकरणम निर्ध्यासनम। अर्थ यह है विजातीय वृत्तियों का तिरस्कार करके जो सजातीय वृत्तियों का प्रवाह करना है ताका नाम निर्ध्यासन है। ये होगा निर्ध्यासन।
ब्रह्माकार वृत्ति बनोनी संसारकार वृत्ति दा बात करना
बस। तहां दे आदि अनात्म पदार्थों विषय जो आत्म बुद्धि है तथा द्वैत प्रपंच का जो दर्शन है ताका नाम विजातीय वृत्ति है। ये है विजातीय वृत्ति केड़ी देहादि अनात्म पदार्थ विषय जो आत्मा बुद्धि है ये मैं ही हूँ शरीर नु मैं समझी जाना ये विजातीय और द्वैत प्रपंच का जो दर्शन है ये अलग है वो अलग है वो अलग है ये जो दर्शन है ये विजातीय वृत्ति है। ठीक है ना। ताका नाम विजातीय और हम ब्रह्मास्मि जहाँ प्रकार के वृत्ति का नाम सजातीय वृत्ति है इति ये सजातीय वृत्ति होगी। वृत्ति तहां श्रवण करके तो इन ठीक करो तहां श्रवण करके तो तेन दो लावा लगा दो कक्के ने इकला दो। ठीक है जी। तहां श्रवण करके तो प्रमाणगत असंभावना निवृत्त होवे है और मनन करके प्रमेयगत असंभावना निवृत्त होवे है। पहला मनन श्रवण का दसता ना हुण कहिंदे श्रवण मनन का लाभ की होएगा। तहां श्रवण करके तो प्रमाणगत असंभावना निवृत्त होवे है और मनन करके प्रमेयगत असंभावना निवृत्त होवे है और निर्ध्यासन करके विपरीत भावना निवृत्त होवे है। तहां देह आदि को विषय जो आत्म बुद्धि है ताका नाम विपरीत भावना है। विपरीत माने उल्टा उल्टा भावना केड़ी होगी मैं आत्मा हूं तो की समझ लेना मैं शरीर हूं विपरीत भावना होगी ना। तहां देह आदि को विषय जो आत्म बुद्धि है ताका नाम विपरीत भावना है और प्रमाणगत असंभावना है तथा परमेयगत संभावना इन दोनों का आगे तृतीय परिच्छेद विषय निरूपण करेंगे। एक तन दस दी इस प्रकार श्रवण मनन निर्ध्यासन करके असंभावना विपरीत भावना के निवृत्त हुए थे अनंतर शोधन कर्या है तत्त्वम पदार्थ जिसने ऐसा जो अधिकारी पुरुष को तत्त्वमसि आदि के महावाक्यों से हम ब्रह्मास्मि जहाँ प्रकार का अप्रोक्ष ज्ञान उत्पन्न होवे है वे नु दो लाम ला दो होवे। ठीक है। तहां ब्रह्म साक्षात्कार से इस अधिकारी पुरुष को अज्ञान की निवृत्ति पूर्वक परमानंद की प्राप्ति रूप मोक्ष की प्राप्ति होवे है। इस प्रकार श्रवण आदिकों का ब्रह्म साक्षात्कार द्वारा मोक्ष विषय अपजोग होवे है इति। अब उक्त श्रवण आदिकों के अधिकारी का वर्णन करें हैं। अब श्रवण करण दा केड़ा अधिकारी है उदन कहन दा कौन कहन दा राम सिंह की कहन दा सी कि तिन्ना पिंडा विच आपा ही नहीं बंदे हैं यही क्या सी तो वो कह रहे भी अधिकारी विच होवे तां ही इत्थे आऊगा इत्थे उहदा की काम है जे अधिकारी होउ तां ही ओही इत्थे आऊगा दूजे ने की करना। अब उक्त श्रवण आदिकों का अधिकारी का वर्णन करे हैं विवेक आदिक चतुष्टय साधन साधन करके संपन्न जो सन्यासी है किसी को ही जह श्रवण आदिकों ने ब्रह्म साक्षात् करके अनंतर अंतरंग साधन है यही है ना। हाँ। अब उक्त श्रवण आदिकों के अधिकारी का वर्णन करें विवेक आदिक चतुष्टय साधन करके संपन्न जो सन्यासी है किसी को जय श्रवण आदिकों ने ब्रह्म साक्षात करके अंतरंग साधन है। देखो ਸੰਨਿਆਸੀ ਕਿਆ?
ਤੀਨੋ
ਸੰਨਿਆਸੀ ਕਿਆ? ਤੇ ਜਿਹੜੇ ਸੁਣ ਰਹੇ ਸੰਨਿਆਸੀ ਹੈ ਨੀ? ਇਹੀ ਗੱਲ ਸੁਣਨ ਵਾਲੀ ਤੁਹਾਡੇ ਹੁਣ, ਸੰਨਿਆਸੀ ਕਿਉਂ ਕਿਹਾ ਫਿਰ ਉਹਨੇ? ਇਹਦਾ ਮਤਲਬ ਗ੍ਰਿਸ਼ਤੀ ਨੂੰ ਸੁਣਨ ਦਾ ਅਧਿਕਾਰ ਨਹੀਂ? ਫਿਰ ਜੇ ਤੁਸੀਂ ਸੁਣ ਰਹੇ ਜਦੋਂ ਬੇਕਾਰ ਹੈ। ਇਹ ਗੱਲ ਠੀਕ ਸੇ ਖੁੱਲ ਜਾਏਗੀ ਹੁਣ ਇੱਕ ਦੋ ਦਿਨ ਦੇ ਪਾਠ ਵਿੱਚ, ਨਾਲੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਜੇ ਇੱਥੇ ਇੰਨੇ ਲੋਕ ਕਿਉਂ ਆਉਂਦੇ ਆ। ਤੇ ਜਿਹੜਾ ਹੁਣ ਜਿੱਦਾਂ ਕਹਿ ਦਿੰਦੇ ਆ, ਅਰੇ ਸਮਝ ਤੇ ਆਉਂਦਾ ਨੀ ਕੀ ਲੈਣ ਜਾਣਾ, ਛੱਡੋ ਪਰੇ, ਇਹ ਵੀ ਕਿਉਂ ਕਹਿੰਦੇ ਆ, ਇਹ ਵੀ ਪਤਾ ਲੱਗ ਜੂਗਾ, ਸਾਰਾ ਖੁੱਲ ਜਾਏਗਾ। ਕਹਿ ਦਿੰਦੇ ਨਾ ਉਹ ਸਮਝ ਸੁਮਝ ਤੇ ਆਉਂਦੀ ਨੀ, ਮੈਂ ਸੋਚਿਆ ਐਵੇਂ ਜਾ ਕੇ ਬੈਠੇ ਰਹਿੰਦੇ, ਫਾਇਦਾ ਕੀ ਹੈ, ਕਈ ਕਹਿ ਦਿੰਦੇ ਏਦਾਂ। ਇਹ ਵੀ ਆਏਗਾ, ਸਭ ਕੁਛ ਖੁੱਲ ਦੇਗਾ ਦੋ ਤਿੰਨ ਦਿਨ ਦੇ ਪਾਠ ਵਿੱਚ। ਠੀਕ ਆ ਜੀ।
ਵੇਖ ਆਦਿ, ਵੇਖ ਆਦਿ ਚਤੁਸ਼ਟੇ ਸਾਧਨ।
ਹਾਂ, ਆਦਿ ਤੋਂ ਬਾਕੀ ਲੈ ਲੈਣਾ। ਵੇਖ ਆਦਿ ਚਤੁਸ਼ਟੇ ਕਿਹੜਾ? ਵਿਵੇਕ, ਵੈਰਾਗ, ਖੱਟ ਸੰਪਤੀ, ਮਮੁਕਸ਼ਤਾ, ਇਹ ਚਾਰ। ਠੀਕ ਹੈ ਨਾ। ਤਿਸੀ ਕੁ ਜਹਿ ਸਰਵਣ ਆਦਿ ਕੋ ਆਦਿਕ ਤੀਨੋ ਬ੍ਰਹਮ ਸਾਕਸ਼ਾਤ ਕਰਕੇ ਅਨੰਤ ਅੰਤਰੰਗ ਸਾਧਨ ਹੈ। ਤਾਂ ਸੁਰਤੀ ਹੈ, ਆਤਮਾ ਵਾਰੇ ਦ੍ਰਿਸ਼ਟਵਿਆ, ਸਰੋਤਵਿਓ, ਮੰਤਵਿਓ, ਨਿਦਾਸਨ ਤਵਿਆ। ਅਰਥ ਜੇ ਹੈ, ਹੇ ਮੈਤਰੇ, ਇਹ ਦੇਖੋ, ਇਹ ਯੱਗ ਬਲ, ਇਹ ਬ੍ਰਹਿਦਾਰਣਿਕ ਉਪਨਿਸ਼ਦ ਦੀ ਸੁਰਤੀ ਹੈ। ਬ੍ਰਹਿਦਾਰਣਿਕ, ਪਹਿਲਾਂ ਛਾਂਦੋਗ ਦੀ ਦੱਸੀ ਤੁਹਾਨੂੰ ਉਹਨੇ, ਇਹ ਬ੍ਰਹਿਦਾਰਣਿਕ ਉਪਨਿਸ਼ਦ ਹੈ, ਉਹਦੀ ਸੁਰਤੀ ਹੈ। ਉਹ ਯੱਗ ਬਲਕ ਆਪਣੀ ਜਿਹੜੀ ਪਤਨੀ ਹੈ ਮੈਤਰੇ, ਉਹਨੂੰ ਉਪਦੇਸ਼ ਕਰ ਰਹੇ ਆ। ਠੀਕ ਹੈ। ਅਚੇ ਇੱਥੇ ਵੀ ਆਏਗਾ, ਜਦੋਂ ਤੁਸੀਂ ਕਹਿੰਦੇ ਜਿਹਨੇ ਜਨੇਊ ਪਹਿਨਾਇਆ ਪਹਿਨਿਆ ਹੋਵੇ, ਜਿਹਨੇ ਚੋਟੀ ਰੱਖੀ ਹੋਵੇ, ਉਹ ਵੇਦ ਪੜ੍ਹ ਸਕਦਾ ਹੈ, ਤੇ ਜਿਹੜੀ ਇਸਤਰੀ ਆ ਉਹ ਤਾਂ ਜਨੇਊ ਪਹਿਨਦੀ ਨਹੀਂ, ਉਹ ਉਹਨੂੰ ਜਾਗੇ ਬਲਕ ਉਪਦੇਸ਼ ਕਰ ਰਹੇ ਆ। ਕਹਿੰਦੇ ਉਹ ਪੜ੍ਹਨ ਦੀ ਗੱਲ ਅਲੱਗ ਹੁੰਦੀ, ਉਪਦੇਸ਼ ਦੀ ਗੱਲ ਅਲੱਗ, ਸੁਣ ਰਹੀ ਹੈ, ਪੜ੍ਹ ਥੋੜ੍ਹੀ ਰਹੀ ਆ। ਪੜ੍ਹਨ ਪੜ੍ਹਨਾ ਕਿਹਨੂੰ ਕਹਿੰਦੇ ਆ? ਤੁਸੀਂ ਵੀ ਪੜ੍ਹ ਨਹੀਂ ਜੇ ਰਹੇ, ਤੁਸੀਂ ਵੀ ਸੁਣ ਰਹੇ ਜੇ, ਪੜ੍ਹਨਾ ਕਿਹਨੂੰ ਕਹਿੰਦੇ ਆ? ਪੜ੍ਹਨਾ ਉਹਨੂੰ ਕਹਿੰਦੇ ਆ, ਗੁਰੂ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ, ਸ਼ਿਸ਼ ਨੇ ਤਿੰਨ ਚਾਰ ਵਾਰ ਪਿੱਛੇ ਕੀਤਾ, ਜੈਸੇ ਪਿਛਲੇ ਬੱਚੇ ਨੀ ਕਰਦੇ, ਊੜਾ 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 ਊੜਾ, ਤਿੰਨ ਵਾਰ ਬੋਲਣਾ, ਉਹ ਪੜ੍ਹਨਾ ਹੈ, ਇਹ ਪੜ੍ਹਨਾ ਨੀ, ਇਹ ਸੁਣਨਾ ਹੈ। ਠੀਕ ਹੈ ਨਾ।
ਚਲੋ,
ਹਾਂਜੀ,
ਪਹਿਲਾਂ
ਛੰਦ ਉਪਨਿਸ਼ਦ, ਉਹ ਵੀ ਨਹੀਂ, ਜਾਗੇ ਬਲਕ ਨੀ ਲਿਖੇ, ਜਾਗੇ ਬਲਕ ਨੇ ਜੋ ਆਪਣੀ ਪਤਨੀ ਨੂੰ ਉਪਦੇਸ਼ ਕੀਤਾ ਹੈ ਨਾ, ਉਹ ਪ੍ਰਸੰਗ ਉਹਦੇ ਵਿੱਚ ਹੈ। ਹਾਂਜੀ, ਬ੍ਰਹਿਦਾਰਣਿਕ ਉਪਨਿਸ਼ਦ ਵਿੱਚ,
ਜਿਹਦਾ ਮਤਲਬ ਆਪਣੇ ਮੁੰਡੇ ਨੂੰ ਦੱਸਿਆ ਸੀ,
ਉਹ ਸਵੇਤ ਕੇ ਤੁਸੀਂ ਉਦਾਲਕ ਮੁਨੀ,
ਉਹ ਉਦਾਲਕ
ਮੁਨੀ, ਹਾਂ ਉਹ ਉਦਾਲਕ ਮੁਨੀ ਸੀ, ਉਹ ਛੰਦ ਉਪਨਿਸ਼ਦ ਵਿੱਚ ਹੈ, ਉਹ ਵੀ ਪ੍ਰਸੰਗ ਹੀ ਹੈ। ਜੋ ਜਿਹਨੂੰ ਆਪਾਂ ਸਾਖੀ ਕਹਿ ਦਿੰਦੇ ਹਾਂ, ਉਦਾਲਕ ਮੁਨੀ ਨੇ ਜਿਹੜੇ ਆਪਣੇ ਪੁੱਤਰ ਨੂੰ ਉਪਦੇਸ਼ ਕੀਤਾ ਸੀ, ਉਹ ਸਾਖੀ ਛਾਂਦੋਗ ਉਪਨਿਸ਼ਦ ਵਿੱਚ ਹੈ। ਜਿਹੜੀ ਮੈਤਰੀ ਨੇ ਆਪਣੀ ਪਤਨੀ ਨੂੰ ਉਪਦੇਸ਼ ਕੀਤਾ ਸੀ, ਉਹ ਸਾਖੀ ਬ੍ਰਹਿਦਾਰਣਿਕ ਉਪਨਿਸ਼ਦ ਵਿੱਚ ਹੈ, ਯੱਗੇ ਬਲਕ ਨੇ। ਠੀਕ ਹੈ ਨਾ। ਅਬ ਯੱਗ ਬਲਕ ਨੇ ਕਿਹਾ, ਹੇ ਮੈਤਰੇ, ਮਮੁਕਸ਼ੂ ਜਨੋ ਨੇ ਜਹ ਆਤਮਾ ਸਾਕਸ਼ਾਤ ਕਰਨ ਯੋਗ ਹੈ। ਮਮੁਕਸ਼ੂ ਮਾਨੇ ਮੁਕਤ ਹੋਣ ਦੀ ਇੱਛਾ, ਜਿਹਦੇ ਵਿੱਚ ਹੋ, ਉਹ ਇਹ ਕੀ ਕਰੇਗੇ? ਹਾਂ, ਮੁਕਸ਼ੂ ਜਨੋ ਜਨ ਨੇ ਜਹ ਆਤਮਾ ਸਾਕਸ਼ਾਤ ਕਰਨ ਯੋਗ ਹੈ। ਹਾਂ, ਉਹਨੂੰ ਕਹਿ ਰਿਹਾ ਜਿਹਨੇ ਮੁਕਤ, ਜਿਹਨੂੰ ਮੋਕਸ਼ੂ ਮਾਨੇ ਜਿਹਨੂੰ ਮੁਕਤ ਹੋਣੇ ਦੀ ਇੱਛਾ ਹੋਵੇ, ਉਹ ਆਤਮਾ ਦਾ ਸਰਵਣ ਕਰੇ। ਤੇ ਤੁਹਾਡੇ ਪਿੰਡ ਚ ਇੰਨਿਆਂ ਨੂੰ ਹੋਊ ਮੁਕਤ ਹੋਣੇ ਦੀ ਇੱਛਾ? ਜ਼ਿਆਦਿਆਂ ਨੂੰ ਨਾ ਹੋਊਗੀ, ਤਾਂ ਹੀ ਆਉਣਗੇ। ਜਿਹਨੂੰ ਬਾਕੀ ਜਿਹੜੀ ਦੁਕਾਨ ਤੋਂ ਜਿਹੜੀ ਚੀਜ਼ ਮਿਲੇਗੀ ਉੱਥੇ ਹੀ ਜਾਏਗਾ। ਹੁਣ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਕਹਿਆ ਚੀਨੀ ਦੇ ਦੀ, ਉਹਨਾਂ ਨੇ ਕਹਿਣਾ ਤੇ ਮੂਰਖੀ ਲੱਗਦਾ। ਜਿਹੜੀ ਦੁਕਾਨ ਤੋਂ ਜਿਹੜੀ ਚੀਜ਼ ਮਿਲੇਗੀ, ਜਿਹਨੂੰ ਚਾਹੀਦੀ ਉੱਥੇ ਹੀ ਜਾਊਗਾ, ਜਿਹਨੂੰ ਹੁਣ ਮੁਕਤੀ ਚਾਹੀਦੀ ਨਹੀਂ ਉਹ ਇੱਥੇ ਕੀ ਲੈਣਾ ਹੋਊਗਾ। ਅਰਥਾਤ ਮੋਕਸ਼ ਰੂਪ ਇਸ਼ਟ ਕੀ ਪ੍ਰਾਪਤੀ ਕਾ ਜਹ ਆਤਮਾ ਸਾਕਸ਼ਾਤਕਾਰ ਹੀ ਸਾਧਨ ਹੈ। ਔਰ ਤਾਂ ਆਤਮ ਸਾਕਸ਼ਾਤਕਾਰ ਕੀ ਪ੍ਰਾਪਤੀ ਵਾਸਤੇ ਇਸ ਅਧਿਕਾਰੀ ਪੁਰਸ਼ ਨੇ ਸਰਵਣ ਕਰਨਾ ਤਥਾ ਮਨਨ ਕਰਨਾ ਤਥਾ ਨਿਰਧਿਆਸਨ ਕਰਨਾ ਇਤਿ, ਇਹ ਕਿਹਾ ਹੈ? ਜ਼ਰੂਰੀ ਹੈ। ਇਸ ਸੁਰਤੀ ਨੇ ਆਤਮ ਸਾਕਸ਼ਾਤਕਾਰ ਕੀ ਪ੍ਰਾਪਤੀ ਵਾਸਤੇ ਸਰਵਣ, ਮਨਨ, ਨਿਰਧਿਆਸਨ ਇਨ ਤਿੰਨ ਸਾਧਨੋ ਕਾ ਵਿਧਾਨ ਕਰਿਆ ਹੈ। ਠੀਕ ਹੈ ਜੀ। और लौकिक वैदिक कर्मों करके विक्षिप्त चित्त विषय ते सर्वण आदि का संभवते नहीं। जेड़ा लौकिक कर्मों दे विच लगा जा वैदिक मैंने यज्ञ आदि च लगा है, लौकिक कर्म हो गए केड़े, ये बाकी भगति दौड़, और वैदिक कर्म केड़े हो गए, यज्ञ जप तप सारे ही। ठीक है ना, किसी चल गया तहां संन्यासस्य यही है ना, क्यों पता जी तथा संन्यासस्य शरणम कुरियात, कहिंदा संन्यासी नु कहंदे तो ही शरण करे है ना, इत्यादि के वचनों ने भी संन्यासी संन्यास पूर्वक ही शरण आदिकों की कर्तव्यता कथन करी है। संन्यास पूर्वक मैंने पहला संन्यास लवे और फिर शरण करे, ठीक है ना, तो तू ही तो संन्यास लिया नहीं शरण करी जा रहे, ये अर्थ सब स्पष्ट कर देंगे। जाते विवेक आदि चतुष्टे साधन संपन्न सन्यासी को ही आत्म साक्षात्कार की प्राप्ति वास्ते ते सर्वण आदिक कर्तव्य है इति। अब ते विवेक आदिक चतुष्टे साधन वर्णन करे हैं, चार साधन क्या थी ना, चार साधन वाला जेड़ा ओह की हो गया अधिकारी, तो विवेक केड़े है, विवेक वैराग्य षट संपत्ति मुमुक्षता जह जह चतुष्टे साधन कहे जावे हैं। तहां आत्मा ते नित्य है, आत्मा तो नित्य है, और आत्मा ते भिन्न ब्रह्म लोक पर्यंत सर्व अनात्म वस्तु अनित्य है, ठीक है। जहां प्रकार का जो श्रुति स्मृतियों करके विचार है तहां का नाम विवेक है, किनू कहते विवेक, आत्मा जो है विचार सागर जी सीधा ही दस्या क्या, आत्मा सत जगतां के प्रतिकूल है ना, आत्मा सत जगतां के प्रतिकूल, ऐसा ज्ञान विवेक है सब साधन का मूल, विचार सागर जाया सी अंदा ये जेड़ा विवेक है ये सारे साधन मैंने बाकी जेड़े तीन साधन है ना वो ता ही आउणगे जब विवेक आएगा,
तो आत्मा सत है
अकाशवत सर्वगतश्च नित्या अजो नित्या शाश्वतोऽयं प्राणः अविनाशी तु तद्विद्धि जेना सर्वमिदं ततम, ये गीता है। अजो नित्या शाश्वतम प्राणो, देखो आकाशवत सर्वगतस्त नित्या एक, अजो नित्या शाश्वतोऽयं प्राणः अविनाशी तु तद्विद्धि जेना सर्वमिदं ततम विनाशस्य विनाशमव्यस्य न कश्चित् कर्तुम् अर्हति, ना एक ही है, हाँ जी एक गीता दा है। इत्यादिक श्रुति स्मृतियों करके तो आत्मा का नित्यपना सिद्ध है, आत्मा जड़ी नित्य है, कैसे अजह नित्य, अजह मैने अजन्मा, नित्य मैने जन्म मरण तो रहित, शाश्वत पुराना, ये सारे आत्मा दे विशेषण, अविनाशी जदा नाश नहीं हुंदा, ठीक है ना, और और यही है ना, तद्देथर तदेह कर्म चित लोकः शीयते एव मेवा मुत्र पुण्य चित लोकः शीयते अंतवंत इमे देह नित्या शोकता श्रीनः। अंदा जिद्दां ए लोक नाशवान है, इदां कर्म दे नाल जिहड़े प्राप्त दूसरे लोक है ना ओ भी लोक नाशवान है। अंतवंत इमे देह नित्या शोकता श्रीनः, अंदा अंतवंत, अंत वाला और वंत वाला में मरण वाला, जमण वाला मरण वाला, इमे देह ये देह जो है शरीर ये कैसा है, आदि अंत वाला है, ठीक है। नित्य शोकता शरीर ना, जिहड़ा शरीरी है, एक हो गया शरीर, एक हो गया शरीरी, ये हो गया शरीर, इनू जानने वाला वो की हो गया शरीरी, अंदा वो नित वो अनित नहीं है, वो नित है शरीर अनित है। इत्यादिक श्रुति स्मृतियों करके तथा जो जह कहया है सो सो अनित ही होवे है, जैसे घट आदि को आदिक है। इत्यादिक अनुमान रूप जुगतियों करके अनात्म वस्तु का अनित्यपना सिद्ध है इति। इस प्रकार के विवेक करके इस अधिकारी पुरुष को सर्व अनात्म वस्तु विषय वैराग्य उत्पन्न होवे है। हाँ, जब ये अनित है तो फिर इतना को आप मन लगा ही बैठे हैं। तहां इस लोक विषय जितने क विशेष सुख के साधन, देखो जितने भी विशेष सुख के साधन है केड़े केड़े, स्त्री चंदन वनिता आदि के हैं, सरक पेड़ा केड़ा है, सरक केड़ा होया, सरक चंदन वनिता आदि के हैं तथा स्वर्ग आदि का परलोक विषय जितने क विशेष सुख के साधन है। सरक मैंने दा माला चंदन स्त्री यही सुख के साधन मानते हैं आप, ये सुख के साधन है। माला जी पाउन वाली होंगी सन्यासियों के बच्चे लैता ना, वो सन्यासियों का वो प्यार हो जाऊगा, चंदन के नाल होगा, तो बंदे का जो गृहस्थी स्त्री नाल होगा, कहता यही सुख के साधन मानते जे, ठीक है ना। तथा जे ये नहीं स्वर्ग आदि के परलोक विषय जितने क विषय सुख के साधन तथा अमृत पान अपसरा आदि का है, अपसरा अमृत देव स्वर्ग जावांगे उत्थे ते अमृत का घड़ा पिया अमृत पीवांगे, अपसरा है खेड़ा मुलांगे उदन, ठीक है ना। तिन सर्व साधनों सहित सर्व विषय सुखों विषय अनित्यत्व आदि को दोष बुद्धि करके जो स्वान वापती की न्यायी, देख लो जैसे कुत्ते भी की, जैसे कुत्ता उल्टी नहीं करता आप ही खा जाता, देखा होना उल्टी करेगा फिर खा जाएगा, अंदर कितने साडा भी तो हाल नहीं हो रहा हाँ जी, इस लोक विच भी तो उपरले भी सारे दस दते आंदा वो है कि कुत्ते दी उल्टी वाले हाल आ। त्याग की इच्छा है ता का नाम वैराग है, जब कुत्ते दी उल्टी खांदा देख के बंदा मुंह परे नू कर लेंदा, मतलब ये जेड़े भोग दसे है इन्हां सारे नू जेड़ी त्यागने दी इच्छा है ना वो है वैराग, ता का नाम वैराग है। तहा सुरती परिलक्ष की टाइम हो गया, बस थोड़ा रह गया 5-7 मिनट चला दे। परीक्षी लोकान कर्म चित्तान ब्राह्मणो निर्वेद मायान मायन सत्कृता कृतेन नास्ति कृता कृतेन, देख लो मायान नास्ति कृता कृतेन नास्ति कृता कृतेन, जो अकृत आत्मा है उन कृत कर्म से कैसे ज्ञान कर लोगे, जो अकृत आत्मा है उन्हें कृत कृत मैंने कर्म दे नाल ज्ञान नहीं हो सकता। अर्थ जे है कर्म उपासना करके प्राप्त होने योग्य जे ब्रह्म लोक आदि के लोक हैं तीनों का अनित्यपना निश्चय करके तथा कर्म करके मोक्ष की प्राप्ति नहीं होती, जहां प्रकार का निश्चय करके ब्रह्म जिज्ञासा पुरुष जिज्ञासु पुरुष तिन कर्मों ते तथा कर्म साध्य लोकों ते विराग को प्राप्त होवे इति। ये दस्या है कि दस्या भी जेड़े कर्म दे नाल प्राप्त होने वाले लोक है उन्हां तो विराग कर ले, आत्मा कर्म ना प्राप्त होने वाली है नहीं, कर्म दी की जरूरत फिर
ना कर्मा दे फल नाल चीज मिलनी है
वो तो लोक है, वो तो लोक है स्वर्ग आदि पितरी लोक वो अनित है उन्हां दी लोड़ नहीं,
वो तो सी विराग कर लिया।
हाँ फिर आत्मा जेड़ी कर्म नाल उत्पन्न नहीं हो सकती, मिल नहीं सकती, कर्म दा की फायदा होया फिर, तां कहिंदे सर्व कर्म सन्यास। कर्म केड़े छड़ने हैं वो भी आएगा। इस प्रकार के वैराग्य की उत्पत्ति ते अनंतर, ऐसा जब विराग हो जाए उस पति तो अनंतर मैंने बाद इस अधिकारी पुरुष को ਸ਼ਮ ਦਮ ਉਪਰਤੀ ਤਿਤਿਕਸ਼ਾ ਸਰਵਣ ਸਰਦਾ ਸਮਾਧਾਨ ਛੱਠ ਸੰਪਤ ਪ੍ਰਾਪਤ ਹੋਵੇ ਹੈ। ਇਹ ਕਿਹੜੀ ਹੋ ਗਈ? ਛੱਠ ਸੰਪਤੀ, ਠੀਕ ਹੈ ਨਾ। ਇਸ ਹਾਂਜੀ ਛੇ ਸਾਧਨ ਜਿਹੜੇ ਸ਼ਮ ਦਮ ਸਰਦਾ ਤੀਸਰੀ ਸਮਾਧਾਨ ਉਪਰਾਮ ਛੱਠੀ ਤਿਤਿਕਸ਼ਾ ਜਾਣੀਏ ਭਿੰਨ ਭਿੰਨ ਜੇ ਨਾਮ। ਚਾਰ ਸਾਗਰ ਚ ਨੀ ਆਇਆ ਇਸ ਛੱਠ ਸੰਪਤੀ ਕਾ ਸਰੂਪ ਆਗੇ ਤ੍ਰਿਤੀਆ ਪ੍ਰਸ਼ੇਦ ਵਿਸ਼ੇ ਵਰਣਨ ਕਰੇਂਗੇ। ਚਲੋ ਠੀਕ, ਜਦੋਂ ਪਾਠ ਸਰਲ ਹੁੰਦਾ ਫਿਰ ਤਾਂ ਕੁਛ ਹੋ ਜਾਂਦਾ।
ਹਾਂਜੀ।